ਹਾਲ ਦੇ ਵਿੱਚ ਬਿਰਾਜਮਾਨ ਸਟੇਜ ਉੱਪਰ ਬਿਰਾਜਮਾਨ ਸ਼ਖਸੀਅਤਾਂ, ਜਿਹੜੀ ਕਿਤਾਬ ਬਾਰੇ ਆਪਾਂ ਅੱਜ ਗੱਲ ਕਰ ਰਹੇ ਹਾਂ ਕਾਫੀ ਸਮੇਂ ਤੋਂ, ਉਹਦੇ ਲੇਖਕ ਡਾਕਟਰ ਸੇਵਕ ਸਿੰਘ ਜੀ, ਪ੍ਰੋਫੈਸਰ ਤਨਵੀਰ ਜੀ, ਪ੍ਰੋਫੈਸਰ ਸੋਮੀ ਜੀ, ਚੇਅਰਮੈਨ ਸਾਹਿਬ, ਅਤੇ ਅੱਗੇ ਕੁਰਸੀਆਂ 'ਤੇ ਬਿਰਾਜਮਾਨ ਸਾਰੇ ਪ੍ਰੋਫੈਸਰ ਸਾਹਿਬਾਨ, ਵਿਦਵਾਨ ਸੱਜਣ, ਪਿਆਰੇ ਵਿਦਿਆਰਥੀਓ, ਸਭ ਤੋਂ ਪਹਿਲਾਂ ਆਪਾਂ ਫਤਿਹ ਦੀ ਸਾਂਝ ਪਾਵਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸ਼ਬਦ ਜੰਗ ਬਾਰੇ ਮੈਂ ਜੋ ਸੋਚਦਾ ਜਾਂ ਜਦੋਂ ਕਿਤਾਬ ਇਹ ਪੜ੍ਹੀ ਤਾਂ ਜ਼ਿੰਦਗੀ ਵਿੱਚ ਜਿਹੜੀ ਸ਼ਬਦ ਜੰਗ ਹੈ ਨਿਰੰਤਰ ਜਾਰੀ ਰਹਿੰਦੀ ਆ। ਹਰੇਕ ਜਨਮ ਤੋਂ ਲੈ ਕੇ ਜਦੋਂ ਬੱਚਾ ਇੱਕ ਸ਼ਬਦ ਸਿੱਖਣਾ ਸ਼ੁਰੂ ਕਰਦਾ ਅਤੇ ਉਹਦੇ ਆਖਰੀ ਸਾਹ ਤੱਕ, ਆਖਰੀ ਸ਼ਬਦ ਤੱਕ ਉਹ ਇੱਕ ਸ਼ਬਦ ਦੀ ਜੰਗ ਲੜਦਾ। ਇਹਦੇ ਬਾਰੇ ਬਹੁਤ ਕੁਛ ਪਹਿਲਾਂ ਨਹੀਂ ਪਤਾ ਸੀ ਇਹ ਕਿਤਾਬ ਆਉਣ ਤੋਂ ਪਹਿਲਾਂ, ਪਰ ਚੱਲਦੀ ਜਦੋਂ ਹੁਣ ਸੋਚੀਦਾ ਕਿਤਾਬ ਪੜ੍ਹਦੇ ਹਾਂ ਜਾਂ ਬੈਠੇ ਹੁਣ ਗੱਲਾਂ ਸੁਣੀਆਂ ਮੇਰੇ ਤੋਂ ਪਹਿਲਾਂ ਜਿੰਨੇ ਬੁਲਾਰੇ ਬੋਲੇ ਕਿ ਜਿਹੜੀ ਜੰਗ ਹੈ, ਜਿਹੜੀ ਸਿੱਧੀ ਜੰਗ ਹੈ, ਇੱਕ ਲੜਾਈ ਆ, ਹਥਿਆਰਬੰਦ ਜੰਗ ਆ, ਜਾਂ ਦੋ ਦੇਸ਼ਾਂ ਦੀ ਜੰਗ ਹੈ, ਜਾਂ ਦੋ ਧਿਰਾਂ ਦੀ ਜੰਗ ਆ, ਅਸਾਮੀ ਜੰਗ ਆ, ਉਹਦੇ 'ਚ ਉਹ ਤਾਂ ਸਾਨੂੰ ਸਮਝ ਆਉਂਦੀ ਆ ਵੀ ਇੱਕ ਲੜਾਈ ਆ, ਹਥਿਆਰ ਆ ਉਹ ਵਰਤੇ ਜਾ ਰਹੇ ਆ, ਇੱਕ ਧਿਰ ਤਕੜੀ ਆ ਉਹ ਜਿੱਤਦੀ ਆ, ਇੱਕ ਹਾਰਦੀ ਆ। ਇੱਕ ਜਿਹੜੀ ਜੰਗ ਹੈ, ਜਿਹੜੀ ਸ਼ਬਦ ਜੰਗ ਜਿਹਦਾ ਨਾਮਕਰਨ ਕੀਤਾ ਡਾਕਟਰ ਸੇਵਕ ਸਿੰਘ ਹੋਰਾਂ ਨੇ, ਉਹ ਜੰਗ ਜਿਹੜੀ ਚੱਲਦੀ ਆ ਉਹ ਜੰਗ ਇੰਨੀ ਕੁ ਸਿੱਧੀ ਨਹੀਂ ਵੀ ਆਪਾਂ ਸਮਝ ਲਈਏ ਉਹ 'ਚ ਧਿਰਾਂ ਬਣਾ ਲਈਏ ਦੋ, ਕਈ ਵਾਰੀ ਉਹ 'ਚ ਧਿਰਾਂ ਹੁੰਦੀਆਂ, ਕਈ ਵਾਰੀ ਨਹੀਂ ਹੁੰਦੀਆਂ। ਉਹ ਜੰਗ ਬੰਦਾ ਆਪਣੇ ਆਪ ਨਾਲ ਵੀ ਲੜਦਾ, ਸਾਡੇ ਅੰਦਰ ਵੀ ਚੱਲਦੀ ਆ ਉਹ, ਬਾਹਰ ਵੀ ਚੱਲਦੀ ਆ, ਸਰੀਰ ਅਤੇ ਆਤਮਾ ਦੀ ਵੀ ਜਿਹੜੀ ਜੰਗ ਹੈ ਉਹ ਵੀ ਸ਼ਬਦ ਜੰਗ ਹੈ। ਕਿੰਨੇ ਸਾਰੇ ਸ਼ਬਦ ਨੇ ਗੁਰਬਾਣੀ ਵਿੱਚ ਵੀ, ਚੰਡੀ ਦੀ ਵਾਰ ਜਿਹੜੀ ਉਹ ਵੀ ਇਸ ਤਰ੍ਹਾਂ ਦੀ ਇੱਕ ਜੰਗ ਆ ਵੀ ਆਪਾਂ ਉਹਨੂੰ ਬਾਹਰ ਦੇ ਦ੍ਰਿਸ਼ਾਂ ਨਾਲ ਵੀ ਮਿਲਦੇ ਹਾਂ, ਪਰ ਅਸਲ 'ਚੋਂ ਬੰਦੇ ਨੂੰ ਬੰਦੇ ਦੀ ਅੰਦਰਲੀ ਜੰਗ ਆ ਵੀ ਅੰਦਰ ਉਹਦੇ ਕੀ ਵਾਪਰ ਰਿਹਾ ਵਾ, ਜਦੋਂ ਉਹਨੂੰ ਬਹੁਤ ਡੰਗਾਈ ਨਾਲ ਸਮਝਦੇ ਤਾਂ। ਤੋ ਮੈਂ ਜਿੱਥੋਂ ਸ਼ੁਰੂ ਕਰਨਾ ਕਿ ਆਸ਼ੂਤੋਸ਼ ਭਾਰਦਵਾਜ ਨਾਂ ਦਾ ਪੱਤਰਕਾਰ ਹੈ ਅੰਗਰੇਜ਼ੀ ਦਾ, ਉਹਨੇ ਇੱਕ ਕਿਤਾਬ ਲਿਖੀ, ਉਹ ਲੰਮਾ ਸਮਾਂ ਉੱਥੇ ਜਾਂਦਾ ਰਿਹਾ ਦੰਡਕਾਰਨੀਆਂ, ਦੰਤੇਵਾੜਾ ਦੇ ਜੰਗਲਾਂ ਜਿੱਥੇ ਮਾਓਵਾਦੀ ਸਟਰਗਲ ਜਿਹੜਾ ਚੱਲ ਰਿਹਾ ਸੀ ਜਾਂ ਹੁਣ ਵੀ ਚੱਲ ਰਿਹਾ, ਉਹਦੇ ਬਾਰੇ ਉਹਨੇ ਕਿਤਾਬ ਲਿਖੀ ਆ, ਦਾ ਡੈਥ ਸਕ੍ਰਿਪਟ, ਮੌਤ ਦੀ ਕਥਾ ਉਹਦੀ ਕਿਤਾਬ ਹੈ। ਉਹਦੇ 'ਚ ਇੱਕ ਪਾਤਰ ਬੋਲਦਾ, ਉਹਨੂੰ ਉੱਥੋਂ ਕੋਈ ਜੰਗਲ ਦਾ ਜਿਹੜਾ ਆਦਿਵਾਸੀ, ਉਹ ਕਹਿੰਦਾ ਵੀ ਯੁੱਧ ਆ ਜਿਹੜਾ ਉਹ ਮੈਦਾਨ ਵਿੱਚ ਨਹੀਂ ਲੜਿਆ ਜਾਂਦਾ ਜਨਾਬ, ਜਿਹੜਾ ਯੁੱਧ ਆ ਉਹ ਮੈਦਾਨ ਵਿੱਚ ਨਹੀਂ ਲੜਿਆ ਜਾਂਦਾ ਜਨਾਬ, ਸ਼ਤਰੰਜ ਦਾ ਤਖਤਾ ਤੁਹਾਡੇ ਅੰਦਰ ਵਿਛਿਆ ਰਹਿੰਦਾ, ਜਿਹੜੀ ਯੁੱਧ ਆ ਉਹ ਤੁਹਾਡੇ ਅੰਦਰ ਚੱਲਦਾ, ਜਿਹੜੀ ਬਾਹਰਲੀ ਲੜਾਈ ਆ ਉਹਦਾ ਛੋਟਾ ਰੂਪ ਹੈ, ਉਹਦਾ ਦਿਸਦਾ ਰੂਪ ਹੈ, ਜਿਹੜਾ ਅਨਦਿਸਦਾ ਰੂਪ ਹੈ ਉਹ ਬਹੁਤ ਜ਼ਿਆਦਾ। ਜਿਵੇਂ ਆਪਾਂ ਕਿਸੇ ਬੰਦੇ ਬਾਰੇ ਕਹਿੰਦੇ ਹਾਂ ਵੀ ਇਹਨੂੰ ਆਏ ਨਾ ਸਮਝੋ ਜਿੰਨਾ ਧਰਤੀ ਦੇ ਉੱਤੇ ਆ, ਇਹ ਉਦੋਂ ਬਹੁਤ ਜ਼ਿਆਦਾ ਧਰਤੀ ਦੇ ਹੇਠਾਂ, ਉਵੇਂ ਜਿਹੜਾ ਜੰਗ ਆ, ਸ਼ਬਦ ਜੰਗ ਆ, ਉਹ ਸਾਡੇ ਅੰਦਰ ਬਹੁਤ ਪਿਆ। ਅਤੇ ਜਿਹੜੀ ਇਸੇ ਸਾਲ ਪ੍ਰਕਾਸ਼ਿਤ ਹੋਈ ਆ, ਸਿੱਖਾਂ ਦੇ ਵਿੱਚ ਨਾਮੀ ਚਿੰਤਕ ਨੇ ਡਾਕਟਰ ਸੇਵਕ ਸਿੰਘ ਜੀ, ਰੋਜ਼ ਅਸੀਂ ਇਹਨਾਂ ਦੇ ਸੁਣਦੇ ਹਾਂ ਅਲੱਗ ਅਲੱਗ ਵਿਸ਼ਿਆਂ 'ਤੇ ਵਿਖਿਆਨ, ਕਈ ਵਾਰੀ ਆਹਮੋ ਸਾਹਮਣੇ ਸੁਣਨ ਦਾ ਮੌਕਾ ਵੀ ਬਣਦਾ, ਹੁਣ ਜਿਹੜੇ ਸੌਖੇ ਸਾਧਨ ਹੋ ਗਏ ਯੂਟਿਊਬ ਵਗੈਰਾ ਉਹ 'ਤੇ ਰੋਜ਼ ਵਾਂਗੂ ਹੀ ਸੁਣ ਸਕਦੇ ਹਾਂ। ਤੋ ਇਹਨਾਂ ਕੋਲ ਬਹੁਤ ਲਗਾਤਾਰ ਘਾਲਣਾ, ਜਿਹੜੀ ਇੱਕ ਗੱਲ ਆਈ ਸੀ ਵੀ 4 ਸਾਲ, ਮੈਨੂੰ 4 ਸਾਲ ਨਹੀਂ 25 ਸਾਲ ਤੋਂ ਤਾਂ ਮੈਂ ਦੇਖ ਰਿਹਾ ਬਈ ਜੀ ਹੋਰਾਂ ਨੂੰ ਵੀ ਇਹ ਲਗਾਤਾਰ ਲੱਗੇ ਹੋਏ ਆ ਇਸ ਗੱਲ 'ਤੇ, ਆਪਦੀ ਇੱਕ ਸਮਝ ਬਣਾਉਂਦਾ ਬੰਦਾ, ਇੱਕ ਸਾਰੀ ਉਮਰ 'ਚ ਹੀ ਸਮਝ ਬਣਾਉਂਦਾ, ਉਹਦੀ ਸਾਰੀ ਘਾਲਣਾ ਤਾਂ ਸਿੱਟਾ ਹੁੰਦੀ ਆ ਕੋਈ ਲਿਖਤ ਜਿਹੜੀ, ਨਹੀਂ ਤਾਂ ਜੇ ਇਹ ਗੱਲ ਨਾ ਹੁੰਦੀ ਤਾਂ ਸਾਰੇ ਦੁਨੀਆ 'ਚ ਹਰੇਕ ਬੰਦਾ ਕੋਈ ਨਾ ਕੋਈ ਲਿਖਤ ਲਿਖ ਸਕਦਾ, ਕੋਈ ਨਾ ਕੋਈ ਕਿਤਾਬ ਲਿਖ ਸਕਦਾ, ਤਾਂ ਹੀ ਆਪਾਂ ਸਾਰੇ ਨਹੀਂ ਲਿਖ ਸਕਦੇ, ਕੁਝ ਕੁ ਬੰਦੇ ਹੀ ਲਿਖਦੇ ਆ, ਹਮੇਸ਼ਾ ਦੁਨੀਆ ਦੇ ਵਿੱਚ ਹੀ ਕੁਝ ਕੁ ਬੰਦੇ ਹੀ ਆ ਜਿਹੜੇ ਕਿਤਾਬਾਂ ਲਿਖਦੇ ਆ, ਕੁਝ ਕੁ ਬੰਦੇ ਜਿਹੜੇ ਕਿਤਾਬਾਂ ਪੜ੍ਹਦੇ ਆ, ਸਾਰੇ ਕਿਤਾਬਾਂ ਪੜ੍ਹ ਵੀ ਨਹੀਂ ਸਕਦੇ। ਇਸੇ ਲਈ ਕਿ ਇਹ ਜਿਹੜਾ ਅਨੁਭਵ ਦਾ ਘੇਰਾ, ਅਤੇ ਉਵੇਂ ਇਹਨਾਂ ਜਿਹੜਾ ਸ਼ਬਦ ਬਾਰੇ ਜਿਹੜਾ ਅਨੁਭਵ ਆ ਉਹ ਵਿਸ਼ਾਲ ਹੈ, ਉਹ ਆਪਾਂ ਕਿਤਾਬ ਪੜ੍ਹਦੇ ਹਾਂ ਵੀ ਆਪਾਂ ਦੇਖਦੇ ਹਾਂ ਉਹ 'ਚ ਗੱਲ ਜਿਵੇਂ ਇਹਨਾਂ ਨੇ ਕੀਤੀ ਆ, ਉੱਦਾਂ ਇਹਨਾਂ ਬਾਰੇ ਇਹ ਵੀ ਗੱਲ ਆ ਵੀ ਸ਼ਬਦਾਂ ਦੀ ਪੂੰਜੀ ਨੂੰ ਬਹੁਤ ਸੰਕੋਚ ਕੇ ਵਰਤਦੇ ਆ ਬੋਲਚਾਲ ਦੇ ਵਿੱਚ ਵੀ, ਆਪਦੇ ਵਿਖਿਆਨ ਭਾਸ਼ਣ ਦੇ ਵਿੱਚ ਵੀ, ਅਤੇ ਕਿਤਾਬ 'ਚ ਵੀ ਇਹਨਾਂ ਨੇ ਇਹੀ ਵੀ ਇਹੀ ਗੱਲ ਕਿਸੇ ਹੋਰ ਨੇ ਲਿਖੀ ਹੁੰਦੀ, ਮੇਰੇ ਖਿਆਲ 'ਚ 1000 ਪੰਨਿਆਂ ਤੱਕ ਉਹਦਾ ਖਲਾਰਾ ਵੀ ਪਾ ਸਕਦਾ ਸੀਗਾ, ਪਰ ਇਹਨਾਂ ਨੇ ਜਿਵੇਂ ਉਹਨੂੰ ਸਮੇਟਿਆ ਵਿਸ਼ੇ ਨੂੰ, ਵਿਸ਼ਾ ਤਰਤੀਬਬੱਧ ਕਰਕੇ, ਅਤੇ ਉਹ ਬਹੁਤ ਕਮਾਲ ਤਰੀਕੇ ਨਾਲ ਕੀਤਾ, ਉਹ ਬਹੁਤ ਮਤਲਬ ਵਧੀਆ ਵੀ ਲੱਗਦਾ, ਇੱਕ ਥੀਸਿਸ ਵਾਂਗੂ ਵੀ ਸਾਨੂੰ ਲੱਗਦਾ, ਅਤੇ ਇੱਕ ਆਮ ਪਾਠਕ ਦੇ ਪੱਧਰ ਦੀ ਕਿਤਾਬ ਵੀ ਲੱਗਦੀ ਆ। 450 ਸਫਿਆਂ ਦੀ ਲਗਭਗ ਇਹ ਕਿਤਾਬ ਹੈ, ਅਤੇ ਜੰਗ ਦੇ ਜਿਹੜੇ ਆ ਸ਼ਬਦ ਜੰਗ ਦੇ ਅਨੰਤ ਪਸਾਰ ਇਹਦੇ ਵਿੱਚ ਸਮੋਏ ਹੋਏ ਆ 450 ਸਫਿਆਂ ਦੇ ਵਿੱਚ। ਅਤੇ ਇਹਦੇ 'ਚ ਪੰਜ ਭਾਗ ਵੰਡੇ ਆ, ਪੰਜ ਭਾਗਾਂ ਦੇ ਅੱਗੇ 36 ਉਹਨਾਂ ਨੇ ਪਾਠ ਬਣਾ ਤੇ ਅਤੇ ਸਮਝਣ ਦੇ ਵਿੱਚ ਕੋਈ ਦਿੱਕਤ ਨਹੀਂ। ਤੋ ਪੰਜ ਜਿਹੜੇ ਸ਼ਬਦ ਜੰਗ ਆ, ਵਿਆਖਿਆ ਜੰਗ ਆ, ਪ੍ਰਚਾਰ ਜੰਗ ਆ, ਸਵਾਲਾਂ ਦੀ ਜੰਗ ਆ ਅਤੇ ਨਿਖੇਧ ਦੀ ਜਿਹੜੀ ਜੰਗ ਆ, ਇਹਦੇ ਬਾਰੇ 7 ਮੁੱਖ ਨੁਕਤੇ ਕਿਤਾਬ ਦੇ ਵਿੱਚ ਬਣਦੇ ਨੇ। ਜਦੋਂ ਆਪਾਂ ਹਰੇਕ ਤਰ੍ਹਾਂ ਦੀ ਜੰਗ ਬਾਰੇ ਪੜ੍ਹਦੇ ਹਾਂ, ਉਹਦੀ ਅੱਗੇ ਹਰੇਕ ਦੀ ਵਿਆਖਿਆ ਜਿਹੜੀ, ਉਹਦੇ ਬਹੁਤ ਸਾਰੇ ਪਸਾਰ ਜਿਹੜੇ ਖੋਜੇ ਆ। ਜਦੋਂ ਆਪਾਂ ਇੱਕ ਪਾਸੇ ਸ਼ੁਰੂ ਕਰਦੇ ਹਾਂ, ਅੱਗੋਂ ਗੱਲ 'ਚੋਂ ਗੱਲ, ਗੱਲ 'ਚੋਂ ਗੱਲ, ਅੱਗੇ ਸਾਡੇ ਕੋਲ ਹਰੇਕ ਗੱਲ ਲੜੀਬੱਧ ਰੂਪ 'ਚ ਸਾਡੇ ਸਾਹਮਣੇ ਆਉਂਦੀ ਆ। ਵੀ ਇੱਕ ਤਾਂ ਵੀ ਜਿਹੜੀ ਹਰੇਕ ਤਰ੍ਹਾਂ ਦੀ ਜੰਗ ਆ, ਵੀ ਉਹਦੀ ਪਰਿਭਾਸ਼ਾ ਕੀ ਆ, ਵੀ ਹੈ ਕੀ ਆ, ਅਤੇ ਉਹਦੀ ਲੋੜ ਕੀ ਆ, ਕਿਹਨੂੰ ਲੋੜ ਪੈਂਦੀ, ਜਿਹੜੀ ਸ਼ਬਦ ਜੰਗ ਆ ਜਾਂ ਵਿਆਖਿਆ ਜੰਗ ਆ ਉਹਦੀ ਹਕੂਮਤ ਨੂੰ ਕਿਵੇਂ ਲੋੜ ਆ, ਜਿਹੜੀ ਲੜ ਰਹੀ ਧਿਰ ਆ ਉਹਨੂੰ ਕਿਵੇਂ ਲੋੜ ਆ, ਜਿਹੜੀ ਧਿਰ ਕਿਸੇ ਪਾਸੇ ਵੀ ਨਹੀਂ, ਜਿਹੜੇ ਲੋਕ ਨੇ, ਦਰਸ਼ਕ ਨੇ ਉਹ ਜੰਗ ਦੇ, ਉਹਨਾਂ ਲਈ ਉਹਦੀ ਕਿਵੇਂ ਲੋੜ ਆ, ਫਿਰ ਉਹਦਾ ਰੂਪ ਕੀ ਆ ਹਰੇਕ ਜੰਗ ਦਾ, ਪੱਧਰ ਕੀ ਆ, ਕਿਸ ਪੱਧਰ 'ਤੇ ਲੜੀ ਜਾਂਦੀ ਆ, ਜਿਹੜੀ ਨਿਖੇਧ ਦੀ ਜੰਗ ਆ ਉਹ ਆਪਾਂ ਨੂੰ ਪਤਾ ਵੀ ਬਹੁਤ ਨੀਵੇਂ ਪੱਧਰ 'ਤੇ ਜਾ ਕੇ ਲੜੀ ਜਾਊਗੀ, ਉਹਨੂੰ ਤੁਸੀਂ ਬਹੁਤ ਨੀਵੇਂ ਪੱਧਰ 'ਤੇ ਜਾ ਕੇ ਹਕੂਮਤ ਜਿਹੜੀ ਡੇਗਣ ਦੀ ਕੋਸ਼ਿਸ਼ ਕਰੂਗੀ। ਜੇ ਕਿਤੇ ਹਕੂਮਤ ਦੇ ਖਿਲਾਫ਼ ਹੀ ਲੜੂ, ਉਹ ਵੀ ਨਿਖੇਧ ਦੀ ਜੰਗ, ਉਨਾ ਹੀ ਨੀਵਾਂ ਹੋ ਕੇ ਲੜੂਗਾ। ਆਧਾਰ ਕੀ ਨੇ ਲੜਨ ਦੇ, ਸਾਧਨ ਕੀ ਨੇ, ਤਰੀਕੇ ਕੀ ਨੇ, ਅਤੇ ਉਹਦਾ ਅਸਰ ਕੀ ਆ, ਜਿਹੜਾ ਜੰਗ ਦਾ ਅਸਰ ਕੀ ਪੈਂਦਾ। ਜਿਵੇਂ ਇੱਕ ਵਾਰੀ ਗੱਲ ਆਈ ਇੱਥੇ ਮੈਥੋਂ ਪਹਿਲਾਂ ਬੋਲ ਕੇ ਗਏ ਵੀ ਜਿਹੜਾ ਫਾਇਦਾ ਕੀ ਹੋਇਆ ਲੜਨ ਦਾ, ਖੱਟਿਆ ਕੀ, ਜਿਹੜਾ ਖੱਟਿਆ ਕੀ ਦਾ ਸਵਾਲ ਆ, ਉਹ ਅਸਰ ਦਾ ਸਿੱਟਾ ਵੀ ਅਸਰ ਕੀ ਪੈਂਦਾ ਜਿਹੜੇ ਸਾਰੇ ਤਰ੍ਹਾਂ ਦੀ ਜੰਗ ਦਾ। ਤੋ ਕਿਤਾਬ ਦੇ ਮੂਲ ਵਿਸ਼ੇ ਵੱਲ ਜਾਣ ਤੋਂ ਪਹਿਲਾਂ ਆਪਾਂ ਇਸ ਕਿਤਾਬ ਦੇ ਅੰਦਰ ਜਿਹੜੀ ਬੋਲੀ ਆ ਉਹ ਬਹੁਤ, ਮਤਲਬ ਕਿ ਮੈਨੂੰ ਤਾਂ ਵਧੀਆ ਲੱਗੀ, ਮਿਠਾਸ ਭਰੀ ਹੋਈ ਬੋਲੀ ਆ। ਆਮ ਤੌਰ 'ਤੇ ਜਦੋਂ ਅਸੀਂ ਜਿਨ੍ਹਾਂ ਬੰਦਿਆਂ ਦੇ ਨਾਵਾਂ ਨਾਲ ਡਾਕਟਰ ਲੱਗਿਆ ਹੁੰਦਾ, ਕਿਤਾਬਾਂ ਪੜ੍ਹੀ ਦੀਆਂ ਅਤੇ ਡਿਕਸ਼ਨਰੀ ਚੁੱਕਣੀ ਪੈਂਦੀ ਆ, ਤੋ ਇਸ ਕਿਤਾਬ ਬਾਰੇ ਇਹਨੇ ਇਹ ਲਾਂਭਾ ਦੂਰ ਕਰਤਾ। ਇਹਨੂੰ ਕੋਈ ਵੀ ਪਾਠਕ ਇੱਕ ਪੜ੍ਹੂਗਾ, ਇੱਕ 10ਵੀਂ ਪੱਧਰ ਦਾ ਵਿਦਿਆਰਥੀ ਪੜ੍ਹੂਗਾ, ਮੇਰੇ ਖਿਆਲ 'ਚ ਨਹੀਂ ਲੱਗਦਾ ਵੀ ਉਹਨੂੰ ਕੁਛ ਨਾ ਸਮਝ ਆਊਗਾ ਇੱਦਾਂ ਦੀ, ਕੋਈ ਗੱਲ ਨਹੀਂ। ਫਾਰਸੀ ਸੰਸਕ੍ਰਿਤ ਨੁਮਾ ਜਿਹੜੇ ਸ਼ਬਦ ਆ ਉਹ ਨਹੀਂ ਵਰਤੇ, ਪੇਂਡੂ ਸ਼ਬਦਾਂ ਦੀ ਜਿਹੜੀ ਠੇਠ ਸ਼ਬਦ ਆ ਉਹਨਾਂ ਦੀ ਹਾਜ਼ਰੀ ਆ ਉਹ ਬਹੁਤ ਸਕੂਨ ਭਰੀ ਗੱਲ ਆ। ਜਿਵੇਂ ਅਸੀਂ ਅਕਸਰ ਹੀ ਆਦੀ ਹੋ ਗਏ ਹਾਂ, ਜੋ ਵੀ ਪਰਚੇ ਪੜ੍ਹਦੇ ਹਾਂ, ਕਿਤਾਬਾਂ ਪੜ੍ਹਦੇ ਹਾਂ, ਥੀਸਿਸ ਪੜ੍ਹਦੇ ਹਾਂ, ਉਹ 'ਚੋਂ ਅਖੀਰ 'ਤੇ ਲਿਖਦੇ ਆ ਸਾਰਾਂਸ਼, ਉਹ 2-3 ਤਰੀਕਿਆਂ ਨਾਲ ਲਿਖਦੇ ਆ, ਸਿੱਟਾ ਲਿਖ ਦਿੰਦੇ ਆ ਕਈ ਜਿਹੜੇ, ਅਤੇ ਇਹਨਾਂ ਨੇ ਇੱਕ ਸ਼ਬਦ ਵਰਤਿਆ ਉੱਥੇ, ਮੈਨੂੰ ਬਹੁਤ, ਮੈਂ ਸਮਝ ਵੀ ਪਹਿਲਾਂ ਵੀ ਕਿਉਂ ਵਰਤਿਆ ਇਹ, ਹੈ ਨਾ, ਉਹਦਾ ਕੀ ਆ, ਵੀ ਸ਼ਬਦ ਜੋੜ ਕਿੱਥੋਂ ਆਇਆ, ਉਹ ਮੋਂਦਾ ਸਿੱਟੇ ਜਗ੍ਹਾ 'ਤੇ ਮੋਂਦਾ, ਵੀ ਜਿੱਥੇ ਉਹ ਪਾਠ ਦੇ ਹਰੇਕ ਪਾਠ ਦੇ ਅਖੀਰ 'ਚ ਇੱਕ ਮੋਂਦਾ ਲਾਉਂਦੇ ਆ, ਗੱਲ ਨੂੰ ਬੰਨ੍ਹਦੇ ਆ, ਉਹ ਸ਼ਬਦ ਵਰਤਿਆ ਮੋਂਦਾ, ਉਹ ਬਹੁਤ ਮੈਨੂੰ ਪਿਆਰਾ ਲੱਗਿਆ ਸ਼ਬਦ, ਇਹਨਾਂ ਦੀ ਨਿਆਰੀ ਪਹਿਲ ਲੱਗੀ ਵੀ ਠੀਕ ਆ, ਪਹਿਲੀ ਵਾਰੀ ਮੈਂ ਪੜ੍ਹਿਆ ਕਿਸੇ ਕਿਤਾਬ 'ਚ ਇੱਦਾਂ ਇਸ ਤਰੀਕੇ ਨਾਲ ਵਰਤਿਆ ਗਿਆ। ਅਤੇ ਇੱਥੋਂ ਅਸੀਂ ਜਿਹੜਾ ਇੱਕ ਸ਼ਬਦ, ਇਹੋ ਜਿਹੇ ਬਹੁਤ ਸਾਰੇ ਸ਼ਬਦ ਨੇ, ਇਹਨਾਂ ਤੋਂ ਅਸੀਂ ਦੇਖ ਸਕਦੇ ਹਾਂ ਵੀ ਲੇਖਕ ਦੇ ਅੰਦਰ ਜਿਹੜੀ ਸ਼ਿੱਦਤ ਕਿੰਨੀ ਆ, ਆਪਦੇ ਵਿਸ਼ੇ ਦੇ ਨਾਲ ਉਹਦੀ ਸਾਂਝ ਕਿੰਨੀ ਆ, ਵੀ ਸ਼ਬਦ ਜੰਗ ਜੋ ਕਿਤਾਬ ਲਿਖ ਰਿਹਾ ਅਤੇ ਉਹਦੀ ਰੂਹ ਦੇ ਵਿੱਚ ਉਹ ਗੱਲ ਵਸੀ ਹੋਈ ਆ। ਇਸੇ ਕਰਕੇ ਜਿਹੜੀ ਇਹ ਗੰਭੀਰ ਵਿਸ਼ੇ 'ਤੇ ਕਿਤਾਬ ਹੈ, ਵਾਕਈ ਜਦੋਂ ਨਾਂ ਸੁਣੀਦਾ, ਜਦੋਂ ਕਿਤਾਬ ਦਾ ਮੈਂ ਸਰਵਰਕ ਦੇਖਿਆ, ਕਿਤਾਬ ਦੇ ਸਰਵਰਕ ਪਹਿਲਾਂ ਬਣ ਜਾਂਦਾ, ਪਹਿਲਾਂ ਜਾਰੀ ਹੋ ਜਾਂਦਾ, ਸੋਸ਼ਲ ਮੀਡੀਆ ਕਰਕੇ ਪਤਾ ਲੱਗ ਜਾਂਦਾ, ਕਿਤਾਬ ਬਾਅਦ 'ਚ ਆਉਂਦੀ ਗਈ, ਉਦੋਂ 2-4 ਮਹੀਨੇ ਵੀ ਲੱਗ ਜਾਂਦੇ ਆ, ਮੈਨੂੰ ਲੱਗਿਆ ਵੀ ਇਹ ਕਿਤਾਬ 'ਚ ਕੀ ਹੋਊਗਾ ਸ਼ਬਦ ਜੰਗ, ਵੀ ਆਪਾਂ ਪੜ੍ਹ ਸਕਾਂਗੇ ਕਿ ਨਾ ਪੜ੍ਹ ਸਕਾਂਗੇ, ਕੀ ਹੋਊਗਾ, ਕੀ ਲਿਖਿਆ ਹੋਊ ਡਾਕਟਰ ਸੇਵਕ ਸਿੰਘ ਨੇ, ਹੈ ਨਾ, ਪਹਿਲੀ ਕਿਤਾਬ ਆਉਣੀ ਸੀ ਇਹਨਾਂ ਦੀ, ਕੋਈ ਅੰਦਾਜ਼ਾ ਨਹੀਂ ਸੀਗਾ। ਤੋ ਇਸ ਕਰਕੇ ਜਦੋਂ ਐਡੀ ਗੰਭੀਰ ਵਿਸ਼ੇ 'ਤੇ ਇਹ ਕਿਤਾਬ ਹੈ ਅਤੇ ਇਹ 'ਚ ਇਹੋ ਜਿਹੀ ਸਹਿਜ ਰਵਾਨੀ ਹੈ ਵੀ ਸਧਾਰਨ ਪਾਠਕ ਵੀ ਉਵੇਂ ਹੀ ਪੜ੍ਹ ਸਕਦਾ ਜਿਵੇਂ ਕੋਈ ਵਿਦਵਾਨ ਬੰਦਾ ਪੜ੍ਹੂਗਾ, ਕੋਈ ਯੂਨੀਵਰਸਿਟੀ ਪੜ੍ਹਨਾ ਪੜ੍ਹੂਗਾ, ਉਵੇਂ ਮੇਰੇ ਵਰਗਾ ਇੱਕ ਪੇਂਡੂ ਪਾਠਕ ਹੈ ਜਿਹੜਾ ਉਹ ਵੀ ਇਹਨੂੰ ਕਿਤਾਬ ਨੂੰ ਪੜ੍ਹ ਸਕੂਗਾ। ਦੂਸਰਾ ਜਿਹੜੀ ਕਿਤਾਬ ਬਾਰੇ ਇੱਕ ਗੱਲ, ਜਿੱਦਾਂ ਕਿਤਾਬ ਜਾਰੀ ਹੋਈ ਸੀ ਤਲਵੰਡੀ ਸਾਬੋ ਸਾਹਿਬ ਵਿਖੇ, ਤੋ ਉੱਥੇ ਵੀ ਮੈਂ ਹਾਜ਼ਰ ਸੀ ਸਮਾਗਮ ਦੇ ਵਿੱਚ, ਅਤੇ ਇਹ ਗੱਲ ਵਾਰੀ ਜਿਹੜੀ ਹੋ ਗਈ, ਬਹੁਤ ਵਾਰੀ ਅਕਸਰ ਬਹੁਤ ਸਾਰੀਆਂ ਕਿਤਾਬਾਂ ਨਾਲ ਇੱਦਾਂ ਵਾਪਰ ਜਾਂਦਾ ਵੀ ਕਿਤਾਬ ਔਖੀ ਆ ਜੀ, ਔਖੀ ਆ। ਤੋ ਮੇਰਾ ਮੰਨਣਾ ਇਹ ਆ, ਜਿੰਨਾ ਕਿ ਮੈਂ ਪੜ੍ਹਿਆ, ਵੀ ਕੋਈ ਕਿਤਾਬ ਔਖੀ ਜਾਂ ਸੌਖੀ ਨਹੀਂ ਹੁੰਦੀ, ਕਿਤਾਬ ਵਿਸ਼ੇ ਪੱਖੋਂ ਗੰਭੀਰ ਹੋ ਸਕਦੀ ਆ ਜਾਂ ਸਰਲ ਹੋ ਸਕਦੀ ਆ, ਕੋਈ ਬਿਲਕੁਲ ਸਾਦੇ ਵਿਸ਼ੇ 'ਤੇ ਕਿਤਾਬ ਹੋ ਸਕਦੀ ਆ ਜਾਂ ਉਹਦਾ ਵਿਸ਼ਾ ਬਹੁਤ ਗੰਭੀਰ ਹੋ ਸਕਦਾ ਜਿਵੇਂ ਕਿ ਇਹ ਕਿਤਾਬ ਹੈ, ਜਾਂ ਤਕਨੀਕ ਪੱਖੋਂ, ਸ਼ੈਲੀ ਪੱਖੋਂ ਕਿਤਾਬ ਬਹੁਤ ਸਹਿਜ ਹੋ ਸਕਦੀ ਆ ਜਾਂ ਗੁੰਝਲਦਾਰ ਹੋ ਸਕਦੀ ਆ, ਅਤੇ ਕਿਤਾਬ ਕੀ ਹੈ, ਕਿਤਾਬ ਦਾ ਜਿਹੜਾ ਸ਼ਬਦ ਜੰਗ ਦਾ ਵਿਸ਼ਾ ਉਹ ਗੰਭੀਰ ਆ, ਇਸ ਵਿਸ਼ੇ 'ਤੇ ਪਹਿਲਾਂ ਕੋਈ ਕਿਤਾਬ ਪੰਜਾਬੀ ਦੇ ਵਿੱਚ ਆਪਾਂ ਨੂੰ ਨਹੀਂ ਮਿਲਦੀ ਗੀ। ਤੋ ਜਿਹੜੀ ਇਹਦੀ ਤਕਨੀਕ ਆ, ਸ਼ੈਲੀ ਆ, ਉਹ ਬਹੁਤ ਸਹਿਜ ਆ, ਉਹ 'ਚ ਕੋਈ ਗੁੰਝਲ ਨਹੀਂ, ਤੋ ਬਿਲਕੁਲ ਹਰੇਕ ਪਾਠ ਆਪਾਂ ਪੜ੍ਹਾਂਗੇ, ਵਿਆਖਿਆ ਜੰਗ ਆ, ਵਿਆਖਿਆ ਜੰਗ ਦਾ ਅੱਗੇ ਕੀ ਆ, ਜਿਹੜੇ ਰੂਪ ਨੇ ਵਿਆਖਿਆ ਦੇ ਕੀ ਨੇ, ਉਹਦੇ ਆਧਾਰ ਕੀ ਨੇ, ਪੱਧਰ ਕੀ ਨੇ, ਇੱਕ ਇੱਕ ਚੀਜ਼ ਸਾਡੇ ਸਾਹਮਣੇ ਖੁੱਲ੍ਹਦੀ ਜਾਂਦੀ ਆ ਲੜੀ ਦੇ ਰੂਪ 'ਚ, ਛੋਟੇ ਛੋਟੇ ਪਹਿਰਿਆਂ ਦੇ ਰੂਪ 'ਚ, ਉਹ 'ਚ ਸਾਨੂੰ ਕੋਈ ਦਿੱਕਤ ਨਹੀਂ, ਕੋਈ ਲੰਮੇ ਵਾਕ ਨਹੀਂ, ਕੋਈ ਔਖੇ ਸ਼ਬਦ ਨਹੀਂ, ਕੋਈ ਵੱਡੇ ਪਹਿਰੇ ਨਹੀਂ ਗੇ ਸਾਰੀ ਕਿਤਾਬ ਦੇ ਵਿੱਚ। ਤੋ ਦੂਸਰੀ ਗੱਲ ਇਹ ਆ ਵੀ ਜਦੋਂ ਵੀ ਕੋਈ ਕਿਤਾਬ ਹੈ ਆਪਾਂ ਪੜ੍ਹਨ ਲੱਗਦੇ ਹਾਂ, ਜ਼ਰੂਰੀ ਨਹੀਂ ਹੁੰਦਾ ਕਿ ਉਹ ਕਿਤਾਬ ਸਾਨੂੰ ਉਦੋਂ ਹੀ ਸਮਝ ਆ ਜਾਵੇ ਜਾਂ ਨਾਲ ਦੀ ਨਾਲ ਸਮਝ ਆ ਜਾਵੇ। ਕਈ ਕਿਤਾਬ ਅਸੀਂ ਪੜ੍ਹਦੇ ਹਾਂ, ਸਾਡਾ ਅਨੁਭਵ ਓਡਾ ਨਹੀਂ ਹੁੰਦਾ ਗਾ, ਉਹ ਗੱਲਾਂ ਸਾਨੂੰ ਬਾਅਦ 'ਚ ਸਮਝ ਆਉਂਦੀਆਂ ਜਦੋਂ ਅਸੀਂ ਉਹਦੇ ਅਨੁਭਵ 'ਚੋਂ ਲੰਘਦੇ ਹਾਂ। ਤੋ ਜਦੋਂ ਅਸੀਂ ਕੋਈ ਗੱਲ ਪੜ੍ਹ ਲੈਂਦੇ ਹਾਂ, ਕੋਈ ਕਿਤਾਬ ਪੜ੍ਹ ਲੈਂਦੇ ਹਾਂ, ਤਾਂ ਬਹੁਤ ਕੁਛ ਸਾਡੇ ਵਿਚੇਤਨ 'ਚ ਰਸ ਵੱਸ ਜਾਂਦਾ ਜਿਹੜਾ ਬਾਅਦ 'ਚ ਆਪਾਂ ਨੂੰ ਸਮਝ ਆਉਂਦਾ। ਕਈ ਵਾਰੀ ਬਹੁਤ ਉਮਰ ਲੱਗ ਜਾਂਦੀ ਉਹ ਗੱਲ ਸਮਝਣ ਦੇ ਉੱਪਰ, ਤੋ ਜ਼ਰੂਰੀ ਨਹੀਂ ਹੁੰਦਾ ਕਿ ਜਿਹੜੀ ਕਿਤਾਬ ਆਪਾਂ ਪੜ੍ਹ ਗਏ ਉਹ ਐਡੀ ਕੁ ਸੌਖੀ ਜਿਹੀ ਕਹਾਣੀ ਹੋਵੇ, ਮਿੰਨੀ ਕਹਾਣੀ ਵਰਗੀ ਵੀ ਆਪਾਂ ਸੁਣ ਲਈਏ ਅਤੇ ਗਾਂਹ ਜਾ ਕੇ ਦਸਾਂ ਬੰਦਿਆਂ ਨੂੰ ਸੁਣਾ ਦਈਏ। ਕਈ ਕਿਤਾਬਾਂ ਸਮਝਣ 'ਤੇ ਸਾਨੂੰ ਥੋੜ੍ਹਾ ਦਿਮਾਗ ਦੇ ਉੱਪਰ ਜ਼ੋਰ ਵੀ ਪਾਉਣਾ ਪੈਂਦਾ। ਤੋ ਇਸ ਕਿਤਾਬ ਦੇ ਵਿੱਚ ਜਿਹੜੀ ਵਿਸ਼ੇ ਦੀ ਵਿਆਖਿਆ ਹੈ ਤਾਂ ਵੀ ਬਹੁਤ ਸਾਰੇ ਹਵਾਲੇ ਦਿੱਤੇ ਗਏ ਆ, ਕਿਤੇ ਉਹ ਭਾਰਾ ਨਹੀਂ ਕਰਦੇ ਕਿਤਾਬ ਨੂੰ, ਬਹੁਤ ਸੌਖੀ ਰੱਖਦੇ ਆ, ਨਾਲ ਨਾਲ ਜਿਹੜੇ ਲੇਖਕ ਦੇ ਮੌਲਿਕ ਹੈ ਮੌਲਿਕ ਵਹਾ ਜਿਹੜਾ ਵਿਚਾਰਾਂ ਦਾ ਉਹ ਬਹੁਤ ਕਮਾਲ ਹੈ, ਸਹਿਜ ਤੌਰ ਦੇ ਨਾਲ ਅਰੁੱਖ ਅੱਗੇ ਵੱਧਦਾ ਹੈ, ਸਾਡੇ ਗੱਲ ਵੱਸਦੀ ਜਾਂਦੀ ਹੈ ਜੇ ਅਸੀਂ ਸੋਚ ਕੇ। ਜੇ ਅਸੀਂ ਪਹਿਲਾਂ ਹੀ ਕਿਤਾਬ ਚੁੱਕਣ ਲੱਗਿਆ ਸੋਚ ਲਿਆ ਵੀ ਕਿਤਾਬ ਔਖੀ ਆ ਅਤੇ ਭਾਰੀ ਆ ਜੀ, ਫਿਰ ਉਸ ਬੰਦੇ ਦਾ ਤਾਂ ਕੋਈ ਹੱਲ ਨਹੀਂ ਗਾ, ਠੀਕ ਹੈ ਨਾ। ਜੇ ਸੋਚਾਂਗੇ ਵੀ ਠੀਕ ਆ ਅਸੀਂ ਇਹ 'ਚੋਂ ਕੁਝ ਨਾ ਕੁਝ ਸਿੱਖਣਾ, ਤਾਂ ਅਸੀਂ ਬਹੁਤ ਕੁਝ ਇਸ ਕਿਤਾਬ 'ਚੋਂ ਸਿੱਖਾਂਗੇ। ਇਸ ਕਿਤਾਬ 'ਚ ਜਿਹੜੇ ਸਿੱਖ ਤਾਮਲ ਅਤੇ ਮਾਓਵਾਦੀ ਸੰਘਰਸ਼ਾਂ ਦੇ ਬਹੁਤ ਸਾਰੇ ਹਵਾਲੇ ਮਿਲਦੇ ਆ, ਹੋਰ ਦੁਨੀਆ ਭਰ ਦੀਆਂ ਜੰਗਾਂ ਦੇ ਵੀ ਹਵਾਲੇ ਮਿਲਦੇ ਆ, ਉਹ 'ਚ ਜਿਹੜੇ ਨਾਲ ਨਾਲ ਹਰੇਕ ਚੀਜ਼ ਨੂੰ ਸੂਤਰਬੱਧ ਕਰਕੇ ਪਾਠਕਾਂ ਦੀ ਸਮਝ ਨਿਤਾਰਨ ਵਾਸਤੇ ਅੱਗੇ ਦਿੱਤੇ ਆ। ਅਤੇ ਜਿਹੜੀ ਬੋਲਚਾਲ ਹੈ ਉਹ ਅਕੈਡਮਿਕ ਵੀ ਹੈ ਪਰ ਨਾਲ ਨਾਲ ਬਿਲਕੁਲ ਸਾਦੀ ਜਿਹੜੀ ਬੋਲੀ ਹੈ ਅਤੇ ਉਹਦੇ ਨਾਲ ਜਿਹੜਾ ਖੂਬਸੂਰਤ ਇੱਕ ਸੁਮੇਲ ਬਣ ਗਿਆ ਕਿਤਾਬ ਦਾ, ਵੀ ਇਹ ਕਿਤਾਬ ਹਰੇਕ ਦੇ ਲਈ ਪੜ੍ਹਨ ਯੋਗ ਹੋ ਗਈ। ਜਿਵੇਂ ਸਵਾਲਾਂ ਬਾਰੇ ਇੱਕ ਸਵਾਲਾਂ ਦੀ ਜੰਗ ਵਿਸ਼ੇ ਦੇ ਵਿੱਚ ਲੇਖਕ ਨੇ ਸਵਾਲਾਂ ਦੀਆਂ 5 ਕਿਸਮਾਂ ਸਾਨੂੰ ਦੱਸੀਆਂ, ਠੀਕ ਹੈ ਜੀ। ਉਹ ਕਿਸਮਾਂ ਦੇ ਜਦੋਂ ਨਾਂ ਪੜ੍ਹੀਦੇ ਆ ਸਾਨੂੰ ਨਾਵਾਂ ਤੋਂ ਹੀ ਬਹੁਤ ਕੁਛ ਸਿਰਲੇਖ ਤੋਂ ਸਮਝ ਆ ਜਾਂਦਾ। ਜਿਵੇਂ ਸਵਾਲ ਪਹਿਲਾਂ ਇਹਨੇ ਦੱਸਿਆ ਬੱਚਾ ਸਵਾਲ, ਬੜਾ ਉਤਸੁਕਤਾ 'ਚ ਬੰਦੇ ਸਵਾਲ ਪੁੱਛਦੇ ਰਹਿੰਦੇ ਕਿਸੇ ਗੱਲ ਬਾਰੇ, ਉਹ ਬੰਦੇ ਸਵਾਲ ਹੀ ਪੁੱਛਦੇ ਰਹਿੰਦੇ ਕੋਈ ਗੱਲ। ਤੋ ਖੁਰਕ ਸਵਾਲ, ਵੀ ਕਈ ਸਿਰਫ ਤੰਗ ਕਰਨ ਲਈ ਜਾਂ ਆਪਦੀ ਜਗਿਆਸਾ ਜੀ ਦਿਖਾਉਣ ਲਈ ਸਵਾਲ, ਖੋਜੀ ਸਵਾਲ, ਜੀਵੰਤ ਸਵਾਲ ਅਤੇ ਢਾਹੂ ਸਵਾਲ। ਢਾਹੂ ਜਿਹੜੇ ਬੰਦੇ ਨੂੰ ਅਗਲੇ ਨਿਰਾਸ਼ ਕਰਨ ਲਈ, ਕਿਸੇ ਨੂੰ ਠੱਠ ਕਰਨ ਲਈ ਜਿਹੜੇ ਸਵਾਲ ਹੈ। ਤੋ ਇਹ ਜਿਹੜੇ ਇੱਦਾਂ ਦੇ ਸਾਦੇ ਸਿਰਲੇਖ ਦੇ ਕੇ ਸਾਦੇ ਤਰੀਕੇ ਦੇ ਨਾਲ ਕਿਤਾਬ ਦੇ ਵਿੱਚ ਗੱਲ ਸਮਝਾਈ ਆ। ਤੋ ਜਿਹੜਾ ਆਰੰਭ ਹੈ ਉੱਥੇ ਇਤਿਹਾਸ ਜਿਹੜੀ ਸ਼ਬਦ ਜੰਗ ਦੀ ਵਿਆਖਿਆ ਲੇਖਕ ਨੇ ਇੱਕ ਪਹਿਰੇ ਦੇ ਵਿੱਚ ਕੀਤੀ ਆ, ਜਿਹੜਾ ਮੈਨੂੰ ਲੱਗਿਆ ਵੀ ਸਾਰੀ ਗੱਲ ਨੂੰ ਬੰਨਦਾ ਕਿ ਹਥਿਆਰ ਜਦੋਂ ਜ਼ਿੰਦਗੀ ਦੀ ਮੁੱਖ ਧਾਰਾ ਬਣ ਜਾਂਦੇ ਆ ਅਤੇ ਅਜਿਹੇ ਦੌਰ ਨੂੰ ਸ਼ਬਦ ਜੰਗ ਵਜੋਂ ਬਗਾਵਤ ਜੰਗ ਖਾਨਾ ਜੰਗੀ ਕਤਲੋਗਾਰਤ ਜਾਂ ਬਦ ਅਮਣੀ ਕਿਹਾ ਜਾਂਦਾ ਹੈ। ਜੰਗ ਆ ਜਿਹੜਾ ਸਿਰਫ ਹਥਿਆਰਾਂ ਦੀ ਵਰਤੋਂ ਦਾ ਨਾਂ ਨਹੀਂ, ਸਗੋਂ ਹਥਿਆਰਾਂ ਦੇ ਅਮਲ ਨੂੰ ਸ਼ਬਦਾਂ ਰਾਹੀਂ ਪੱਕੇ ਅਰਥ ਦੇਣ ਦੀ ਜੱਦੋਜਹਿਦ ਆ। ਜਿਹੜੀ ਕੋਈ ਜੰਗ ਆ ਹਥਿਆਰ ਤਾਂ ਉਹ 'ਚ ਵਰਤੇ ਜਾਂਦੇ ਆ, ਇੱਕ ਉਹਦਾ ਹਿੱਸਾ, ਉਹਨੂੰ ਸ਼ਬਦਾਂ ਰਾਹੀਂ ਆਪਾਂ ਦਿੰਦੇ ਹਾਂ ਵੀ ਕੀ ਆ ਵੀ ਜੰਗ ਉਹ ਕਿਸ ਤਰ੍ਹਾਂ ਦੀ ਆ, ਉਹਦਾ ਕੀ ਸਿੱਟਾ, ਉਹਦੇ ਭਵਿੱਖ ਦੇ ਉੱਪਰ ਕੀ ਅਸਰ ਹੈ। ਇਹਨਾਂ ਦੋਵਾਂ ਸ਼ਬਦਾਂ ਬਾਰੇ, ਸ਼ਬਦ ਅਤੇ ਹਥਿਆਰ ਬਾਰੇ, ਸ਼ਬਦ ਅਤੇ ਜੰਗ ਬਾਰੇ ਬਹੁਤ ਸਾਰੇ ਨੁਕਤਿਆਂ ਤੋਂ ਲੇਖਕ ਨੇ ਗੱਲ ਕੀਤੀ। ਉਹ ਸਾਰੇ ਨੁਕਤੇ ਤਾਂ ਕਿਸੇ ਇੱਕ ਪਰਚੇ ਦੇ ਵਿੱਚ ਕਿਸੇ ਥੋੜ੍ਹੇ ਸਮੇਂ ਦੇ ਵਿੱਚ ਆਪਾਂ ਨਹੀਂ ਲਿਆ ਸਕਦੇ, ਪਰ ਜਦੋਂ ਲੇਖ ਕੇ ਗੱਲ ਕਹਿੰਦਾ ਵੀ ਜਿਹੜੇ ਦੋਵੇਂ ਆ ਇਹ ਮਨੁੱਖੀ ਜ਼ਿੰਦਗੀ ਵਿੱਚ ਸਦੀਵੀ ਤਬਦੀਲੀ ਲਿਆ ਦਿੰਦੇ ਆ, ਇਹ ਗੱਲ ਆਪਾਂ ਸਾਰੇ ਸਮਝ ਸਕਦੇ ਹਾਂ। ਜਿਹੜਾ ਸ਼ਬਦ ਆ ਇਹ ਤਾਂ ਬਹੁਤ ਵੱਡੀ ਤਬਦੀਲੀ ਸਾਡੀ ਜ਼ਿੰਦਗੀ 'ਚ ਲਿਆਉਂਦਾ, ਹਥਿਆਰ ਵੀ ਜੰਗ ਵੀ ਇੱਦਾਂ ਹੀ ਸਾਡੀ ਜ਼ਿੰਦਗੀ 'ਚ ਬਹੁਤ ਪੱਕੀ ਤਬਦੀਲੀ ਲਿਆ ਦਿੰਦੇ ਆ। ਅਤੇ ਇਹਨੂੰ ਸਮਝਣ ਲਈ ਜਿਹੜੀ ਸਾਨੂੰ ਸ਼ਬਦ ਜੰਗ ਦੇ ਸਾਰੇ ਜਿਹੜੇ ਪੱਖ ਆ, ਸਮੁੱਚੇ ਪੱਖ ਆ, ਉਹਨਾਂ ਨੂੰ ਸਮਝਣ ਦੀ ਲੋੜ ਆ। ਇਹਦੇ 'ਤੇ ਜਿਹੜੀ ਲੇਖਕ ਦੀ ਸਥਾਪਨਾ ਉਹ ਇਹ ਆ ਵੀ ਜਿਹੜਾ ਸਹਿਜ ਆਪਦਾ ਜੀਵਨ, ਆਪਾਂ ਨੂੰ ਲੱਗਦਾ ਜਿਹੜਾ ਜੀਵਨ ਆ ਵੀ ਐਂ ਬਣ ਰਿਹਾ ਵੀ ਇੱਕ ਬੱਚਾ ਜੰਮਦਾ ਉਹ ਥੋੜ੍ਹਾ ਪੜ੍ਹਨ ਲੱਗ ਜਾਂਦਾ, ਕਿਤੇ ਵੀ ਉਹ ਪੜ੍ਹਨ ਲੱਗ ਜਾਂਦਾ, ਕਿਤੇ ਵੀ ਕੋਈ ਪੜ੍ਹ ਜਾਂਦਾ, ਪੜ੍ਹ ਕੇ ਕਿਸੇ ਨੌਕਰੀ ਲੱਗ ਜਾਂਦਾ ਜਾਂ ਨਹੀਂ ਲੱਗਦਾ, ਫੇਲ ਹੋ ਜਾਂਦਾ, ਹੋਰ ਪਾਸੇ ਪੈ ਜਾਂਦਾ, ਮਾੜੇ ਕੰਮਾਂ 'ਚ ਚੰਗੇ ਕੰਮਾਂ 'ਚ ਕਿਤੇ ਵਿਚਰਨ ਲੱਗ ਜਾਂਦਾ, ਪਰ ਇਉਂ ਨਹੀਂ ਹੈਗਾ। ਜਿਹੜਾ ਸਹਿਜ ਆਪਦਾ ਜੀਵਨ ਹੈ ਉਹ ਕਿਵੇਂ ਲਗਾਤਾਰ ਹਰ ਪਾਸਿਓਂ ਘੜਿਆ ਜਾ ਰਿਹਾ ਇਹਦਾ ਪਤਾ ਨਹੀਂ ਲੱਗਦਾ, ਇਹ ਤਾਂ ਕਈ ਬੰਦੇ ਨੂੰ ਆਪ ਨੂੰ ਵੀ ਨਹੀਂ ਪਤਾ ਲੱਗਦਾ, ਦੇਖਣ ਵਾਲਿਆਂ ਨੂੰ ਵੀ ਨਹੀਂ ਪਤਾ ਲੱਗਦਾ, ਇੰਨਾ ਹੀ ਜਿਹੜਾ ਖਿਲਾਰਾ ਇਹਨੂੰ ਵੀ ਇਹਨੂੰ ਸਮਝਣ ਲਈ ਜਿਹੜੀ ਬਹੁਤ ਡੰਗਾਈ ਦੀ ਲੋੜ ਪੈਂਦੀ ਆ। ਅਤੇ ਜਿਉਂਦੇ ਰਹਿਣ ਲਈ ਸਾਨੂੰ ਫਿਰ ਕੀ ਆ ਵੀ ਇੱਕ ਟੇਕ ਦੀ ਲੋੜ ਪੈਂਦੀ ਆ, ਇਹ ਟੇਕ ਆਸਰ ਹੀ ਆਪਾਂ ਜਿਹੜੇ ਜ਼ਿੰਦਗੀ ਦੇ ਦੁੱਖ ਕਲੇਸ਼ ਆ ਉਹਨਾਂ 'ਚੋਂ ਨਿਕਲਣਾ, ਇਹ ਸੱਚੀ ਜਾਂ ਝੂਠੀ ਟੇਕ ਹੋ ਸਕਦੀ ਆ, ਇਹਦੇ ਨਾਲ ਆਪਾਂ ਦੁੱਖ ਤਕਲੀਫ ਜਿਹੜੀ ਝੱਲਣੀ ਆ, ਅਤੇ ਇਹ ਟੇਕ ਦਾ ਜਿਹੜਾ ਮੁੱਖ ਧੁਰਾ ਉਹ ਸ਼ਬਦ ਬਣਦਾ ਸਾਡੇ ਲਈ। ਤਾਂ ਵੈਸੇ ਜਿਹੜੀ ਸ਼ਬਦ ਦੀ ਮਹਿਮਾ, ਜਿਹੜੀ ਧਰਤੀ 'ਤੇ ਅਸੀਂ ਬੈਠੇ ਹਾਂ ਇੱਥੇ ਸ਼ਬਦ ਦੀ ਮਹਿਮਾ ਬਹੁਤ ਵੱਡੀ ਆ। ਤੋ ਤਾਂ ਕਰਕੇ ਡਾਕਟਰ ਸੇਵਕ ਸਿੰਘ ਵੀ ਕਿਤਾਬ 'ਚ ਕਹਿੰਦੇ ਆ ਵੀ ਬੰਦੇ ਨੂੰ ਸਭ ਤੋਂ ਵੱਡਾ ਆਸਰਾ ਸ਼ਬਦਾਂ ਦਾ ਹੀ ਆ, ਸ਼ਬਦ ਸਾਡੇ ਲਈ ਬਹੁਤ ਵੱਡਾ ਆਸਰਾ ਬਣਦੇ ਆ ਹੋਰ ਸਾਰੀ ਚੀਜ਼ ਦੇ ਨਾਲੋਂ। ਅਤੇ ਇਹ ਕੇਂਦਰੀ ਮਹੱਤ ਹੋਣ ਦੇ ਨਾਤੇ ਸ਼ਬਦਾਂ ਦਾ, ਅਸੀਂ ਸ਼ਬਦ ਗੁਰੂ ਮੰਨਦੇ ਹਾਂ, ਸ਼ਬਦ ਹੀ ਬੰਦੇ ਨੂੰ ਬੰਦਾ ਬਣਾਉਂਦਾ, ਜਿਹੜਾ ਜਾਨਵਰ ਨਾਲੋਂ ਕਿਸੇ ਵੀ ਹੋਰ ਜਿਹੜੀਆਂ ਰੱਬ ਨੇ ਪੈਦਾ ਕੀਤੀਆਂ ਜੀਵ ਜੰਤੂ ਆ ਨਸਲਾਂ ਨੇ ਉਹਨਾਂ ਜਿਹੜੀ ਇਨਸਾਨੀ ਨਸਲ ਹੈ ਉਹਨੂੰ ਆਪਾਂ ਕਿਉਂ ਕਹਿੰਦੇ ਹਾਂ ਮਨੁੱਖੀ ਜਾਮਾ, ਜਿਹੜੇ ਸਾਡੇ ਕਥਾਵਾਚਕ ਰੋਜ਼ ਬੋਲਦੇ ਆ ਵੀ ਮਨੁੱਖੀ ਜਾਮਾ ਸਭ ਤੋਂ ਜਿਹੜਾ ਮਹਾਨ ਹੈ, ਵਧੀਆ ਵੀ ਇਹ 'ਚ ਆਪਾਂ ਕਰ ਸਕਦੇ ਹਾਂ, ਕਿਉਂਕਿ ਇਹ 'ਚ ਸਾਡੇ ਕੋਲ ਕੀ ਆ, ਸ਼ਬਦ ਆ, ਬਾਕੀ ਸਾਰਾ ਕੁਛ ਤਾਂ ਦੂਜਿਆਂ ਕੋਲ ਵੀ ਆ, ਉਹ ਵੀ ਜਿਉਂਦੇ ਆ, ਸਾਹ ਲੈਂਦੇ ਆ, ਖਾਂਦੇ ਪੀਂਦੇ ਆ, ਅਤੇ ਬੰਦਾ ਵੀ ਇਹੀ ਕੁਛ ਕਰਦਾ, ਬੰਦੇ ਕੋਲ ਕੀ ਆ, ਸ਼ਬਦ ਆ, ਸ਼ਬਦ ਬੰਦੇ ਦੇ ਬੰਦਾ ਹੋਣ ਦੇ ਜਾਮਨ ਹਨ, ਬੰਦਾ ਗਵਾਹੀ ਦਿੰਦੇ ਆ ਸ਼ਬਦ ਵੀ ਹਾਂ ਵੀ ਇਹ ਬੰਦਾ ਬਾਕੀਆਂ ਨਾਲੋਂ ਵੱਖਰਾ, ਬਾਕੀ ਜਿਹੜੇ ਹੋਰ ਕੁਦਰਤੀਆਂ ਜਿਹੜੀਆਂ ਰਚਨਾਵਾਂ ਨੇ ਉਹਨਾਂ ਨਾਲੋਂ, ਅਤੇ ਸ਼ਬਦਾਂ ਦੀ ਰਾਖੀ ਧਾਵੇ ਤਰੀਕੇ ਨਾਲ ਵਿਧੀ ਵਰਤੋਂ ਦਾ ਨਾਂ ਸ਼ਬਦ ਜਾਂਗਾ, ਅਤੇ ਸ਼ਬਦਾਂ ਦੀ ਆਪਾਂ ਵਰਤੋਂ ਕਿਵੇਂ ਕਰਨੀ ਆ, ਉਹਨੂੰ ਆਪਦੀ ਰਾਖੀ ਲਈ ਵਰਤਣਾ, ਹਮਲੇ ਲਈ ਵਰਤਣਾ, ਇਹਦੇ ਬਾਰੇ ਸੋਚ ਵਿਚਾਰ ਕਰਨੀ ਜਿਹੜੀ ਸ਼ਬਦ ਜੰਗ ਹੈ। ਅਤੇ ਇਹ ਜੰਗ ਜਿਹੜੀ ਪਹਿਲਾਂ ਵੀ ਗੱਲ ਇਹ ਆ ਗਈ ਵੀ ਬਾਹਰੀ ਤਲ 'ਤੇ ਨਹੀਂ ਚੱਲ ਰਹੀ, ਬਰਾਬਰ 'ਚ ਅੰਦਰ ਚੱਲ ਰਹੀ ਆ ਅਤੇ ਨਿਰੰਤਰ ਚੱਲ ਰਹੀ ਆ, ਇਹ ਸ਼ਬਦ ਜੰਗ ਕਦੇ ਨਹੀਂ, ਜਿਹੜੀ ਦੂਸਰੀ ਜੰਗ ਆ ਉਹ ਰੁਕ ਜਾਂਦੀ ਆ, ਕਿਤੇ ਦੁਨੀਆ ਜੰਗਾਂ ਲੱਗ ਰਹੀਆਂ, ਰੂਸ 'ਚ ਕਰੈਨ ਦੀ ਜੰਗ ਚੱਲ ਰਹੀ ਆ ਬੰਦ ਹੋ ਜੂਗੀ, ਪੰਜਾਬ 'ਚ ਇੱਕ ਖਾੜਕੂ ਲਹਿਰ ਦੇ ਦੌਰਾਨ ਜੰਗ ਲੜੀ ਗਈ, ਹੁਣ ਉਹ ਹਥਿਆਰਾਂ ਵਾਲੀ ਜੰਗ ਬੰਦ ਹੋ ਗਈ, ਪਰ ਜਿਹੜੀ ਸ਼ਬਦ ਜੰਗ ਆ ਉਹ ਹਮੇਸ਼ਾ ਚੱਲਦੀ ਰਹਿੰਦੀ ਆ, ਹਥਿਆਰਬੰਦ ਲਹਿਰ ਤੋਂ ਪਹਿਲਾਂ ਵੀ, ਉਹਦੇ ਬਰਾਬਰ ਵੀ ਅਤੇ ਉਹਦੇ ਬਾਅਦ ਵੀ। ਅਤੇ ਹਰੇਕ ਮਨੁੱਖ ਜਿਹੜਾ ਵੀ ਮਨੁੱਖ ਮਾਮੂਲੀ ਤੋਂ ਮਾਮੂਲੀ ਸੂਝ ਰੱਖਦਾ, ਸਮਾਜ ਦੇ ਵਿੱਚ ਵਿਚਰਦਾ, ਉਹ ਇਸ ਅਚੇਤ ਸੁਚੇਤ ਤੌਰ 'ਤੇ ਜੰਗ ਦਾ ਹਿੱਸਾ, ਉਹ ਜੰਗ ਲੜ ਵੀ ਰਿਹਾ, ਜੰਗ ਉਹਨੂੰ ਘੜ ਵੀ ਰਹੀ ਆ। ਅਤੇ ਜਿਹੜੀ ਇਸ ਕਿਤਾਬ 'ਚ ਇੱਕ ਹੋਰ ਮੈਨੂੰ ਖਾਸ ਗੱਲ ਲੱਗੀ ਵੀ ਕਈ ਸਾਰੀਆਂ ਜਿਹੜੀਆਂ ਸਾਡੀਆਂ ਬਣੀਆਂ ਬਣਾਈਆਂ ਧਾਰਨਾਵਾਂ, ਇਹ ਤਾਂ ਪਹਿਲਾਂ ਗੱਲ ਵੀ ਹੋ ਗਈ ਵੈਸੇ ਸਿੱਖਿਆ ਦੇ ਮਸਲੇ 'ਤੇ, ਉਹਨਾਂ ਨੂੰ ਉਲਟੇ ਦਾ ਖੜਾ ਕਰ ਦਿੰਦੀ ਆ ਕਿਤਾਬ। ਇਹ ਖੁਦ ਕਈ ਸਾਰੀਆਂ ਗੱਲਾਂ ਮੈਨੂੰ ਲੱਗਦਾ ਵੀ ਇਹ ਗੱਲ ਤਾਂ ਐਂ ਜੇ ਠੀਕ ਆ, ਮੈਨੂੰ ਐਂ ਸਮਝ ਆਉਂਦੀ ਆ, ਪਰ ਜਦੋਂ ਮੈਂ ਪੜ੍ਹੀ ਮੈਂ ਸਿੱਖਿਆ ਇਹ ਵੀ ਇਹ ਗੱਲ ਐਂ ਨਹੀਂ, ਇਹ ਡਾਕਟਰ ਸੇਵਕ ਸਿੰਘ ਨੇ ਜਿਵੇਂ ਸਾਨੂੰ ਦੱਸਿਆ ਵੀ ਇਹ ਗੱਲ ਥੋੜ੍ਹੀ ਉਲਟੀ ਆ, ਇੱਦੋਂ ਟੇਢੀ ਆ, ਜੇ ਉਹਨੂੰ ਆਪਾਂ ਟੇਢ ਪਾ ਕੇ ਦੱਸਾਂਗੇ ਤਾਂ, ਅਤੇ ਇਹਦੇ ਬਿਨਾਂ ਜੇ ਅਸੀਂ ਧਾਰਨਾਵਾਂ ਨੂੰ ਉਲਟੇ ਰੁੱਖ ਨਹੀਂ ਖੜ੍ਹੇ ਕਰਾਂਗੇ ਤਾਂ ਸ਼ਬਦ ਜੰਗ ਦਾ ਨਾਂ ਤਾਂ ਗੁੰਝਲਦਾਰ ਰਸ ਸਾਡੀ ਸਮਝ 'ਚ ਆ ਸਕਦਾ ਵੀ ਇਹ ਕਿੰਨੀ ਖਤਰਨਾਕ ਹੈ ਅਤੇ ਉਸ ਤੋਂ ਵੱਧ ਸੂਖਮ ਹੈ, ਅਤੇ ਇਹਦੇ ਇੰਨੀ ਕੁ ਸੂਖਮ ਹੈ ਸ਼ਬਦ ਜੰਗ ਵੀ ਇਹਦੀ ਮਾਰ ਦਾ ਅਹਿਸਾਸ ਹੋਏ ਬਿਨਾਂ ਹੀ ਅਸੀਂ ਇਹਦਾ ਸ਼ਿਕਾਰ ਹੋ ਰਹੇ ਹਾਂ, ਹੋ ਸਕਦੇ ਹਾਂ, ਹੋ ਜਾਂਦੇ ਹਾਂ। ਤੋ ਜਿਵੇਂ ਪੜ੍ਹਾਈ ਬਾਰੇ ਗੱਲ ਕੀਤੀ ਹੈ ਡਾਕਟਰ ਸੇਵਕ ਸਿੰਘ ਨੇ, ਮੈਂ ਸਫ਼ੇ ਵੀ ਲਿਖੇ ਆ ਪਰ ਮੈਂ ਬੋਲਦਾ ਹੀ ਨਹੀਂ, ਮੈਂ ਚਾਹੁੰਦਾ ਵੀ ਤੁਸੀਂ ਆਪ ਪੜ੍ਹੋ ਜਦੋਂ ਜਿਹਨੇ ਨਹੀਂ ਕਿਤਾਬ ਪੜ੍ਹੀ ਉਹ ਲੱਭੇ, ਕਿ ਹਰ ਇੱਕ ਲਈ ਪੜ੍ਹਨਾ ਇਸ ਲਈ ਲਾਜ਼ਮੀ ਨਹੀਂ ਹੈ ਕਿ ਉਹ ਦੁਨੀਆ ਨੂੰ ਸਮਝ ਲਏ, ਸਗੋਂ ਇਸ ਲਈ ਲਾਜ਼ਮੀ ਹੈ ਕਿ ਹਕੂਮਤਾਂ ਲੋਕਾਂ ਨੂੰ ਅੱਖਰਾਂ ਨਾ ਬਣ ਸਕਣ। ਜਿਹੜੀ ਪੜ੍ਹਾਈ ਆ, ਮੈਨੂੰ ਲੱਗਦਾ ਪੜ੍ਹਾਈ ਤਾਂ ਸਾਡੀ ਲੋੜ ਆ ਵੀ ਸਾਨੂੰ ਪੜ੍ਹਨਾ ਚਾਹੀਦਾ, ਅਸੀਂ ਅਕਸਰ ਬੋਲਦੇ ਹਾਂ ਵੀ ਸਾਡੀ ਘੱਟ ਗਿਣਤੀ, ਸਾਡੀ ਛੋਟੀ ਜਿਹੀ ਕੌਮ ਆ ਜੀ, ਸਾਡੇ ਬੱਚਿਆਂ ਨੂੰ ਬਹੁਤ ਪੜ੍ਹਨਾ ਚਾਹੀਦਾ, ਮਤਲਬ ਪਰ ਜਿਹੜੀ ਇਹਨਾਂ ਦੀ ਸਥਾਪਨਾ ਹੈ ਉਹ ਇਹ ਆ ਕਿ ਜਿਹੜਾ ਪੜ੍ਹਨਾ ਇਸ ਲਈ ਲਾਜ਼ਮੀ ਨਹੀਂ ਵੀ ਉਹ ਦੁਨੀਆ ਨੂੰ ਸਮਝੇ ਬੰਦਾ, ਉਹ ਹਕੂਮਤਾਂ ਦੀ ਲੋੜ ਆ ਵੀ ਉਹ ਅੱਖਰ ਦੇ ਨਾਲ ਉਹ ਆਪਦੀ ਪੜ੍ਹਾਈ ਦੇ ਅਨੁਸਾਰ ਬੰਦਿਆਂ ਨੂੰ ਢਾਲ ਸਕਣ। ਜਿਵੇਂ ਪਿਛਲੇ ਦਿਨਾਂ 'ਚ ਇੱਕ ਮਸਲਾ ਉੱਠਿਆ ਵੀ ਜਿਹੜਾ ਸ਼ਾਬਦ ਆ ਸੱਤਵੀਂ ਦੀ ਇੱਕ ਪਾਠ ਪੁਸਤਕ ਸਿੱਖਿਆ ਬੋਰਡ ਦੀ 'ਚ ਵੀ ਗੁਰਦੁਆਰਾ ਸ਼ਾਬਦ ਸੀ ਵੀ ਗੁਰਦੁਆਰੇ ਦੇ ਭਾਈ ਦੇ ਬੋਲਣ ਅਨੁਸਾਰ ਉਹ ਪਿਆਰਾ ਸਿੰਘ ਉੱਠ ਸਕਦਾ ਜੀ, ਬਲਦਾਂ ਵਾਲਾ ਪਿਆਰਾ ਸਿੰਘ ਪਾਠ ਆ ਉਹ ਸੱਤਵੀਂ ਦੀ ਕਿਤਾਬ ਦਾ, ਤੋ ਉਹਦੇ 'ਚ ਉਹਨਾਂ ਨੇ ਗੁਰਦੁਆਰੇ ਵਾਲਾ ਉਹ ਕੱਟਤਾ, ਮਤਲਬ ਹਕੂਮਤਾਂ ਇੱਦਾਂ ਹੀ ਫਿਰ ਅੱਖਰਾਂ ਨਾਲ ਬਣਦੀਆਂ, ਉਹਨਾਂ ਨੇ ਕੱਟਤਾ ਗੁਰਦੁਆਰੇ ਦਾ ਜ਼ਿਕਰ ਹੀ ਵਿੱਚੋਂ ਉਡਾਤਾ ਵੀ ਉਹਨਾਂ ਨੇ ਕਹਿਤਾ ਵੀ ਸਵੇਰੇ ਬਹੁਤ ਸਦੀਆਂ ਉੱਠ ਕੱਢਦਾ ਸੀਗਾ, ਗੁਰਦੁਆਰੇ ਦੇ ਭਾਈ ਦਾ ਬੋਲਣਾ ਉਹਨਾਂ ਨੇ ਬੰਦ ਕਰਤਾ ਉੱਥੇ ਪਾਠ ਦੇ ਵਿੱਚ। ਇਸ ਤਰ੍ਹਾਂ ਜਿਹੜੇ ਪੜ੍ਹਾਈ ਦੇ ਰਾਹੀਂ ਜਿਹੜੇ ਬੰਦੇ ਆ ਉਹ ਘੜੇ ਜਾਂਦੇ ਆ, ਦਿਮਾਗ ਘੜੇ ਜਾਂਦੇ ਆ, ਅਤੇ ਜਿਹੜਾ ਬੰਦਾ ਇਸ ਕਿਤਾਬ ਦੇ ਵਿੱਚ ਹੀ ਇਹ ਹਵਾਲਾ ਆਉਂਦਾ ਕਿ ਇਸ ਰੂਪ 'ਚ ਜਿਹੜਾ ਬੰਦਾ ਉਹ ਸਭ ਹਥਿਆਰਬੰਦ ਜੰਗਾਂ ਤੋਂ ਉੱਪਰ ਦੀ ਇੱਕ ਵੱਡੀ ਅਤੇ ਮੁੱਖ ਜੰਗ ਲੜਦਾ ਰਹਿੰਦਾ। ਜਿਵੇਂ ਪਹਿਲਾਂ ਗੱਲ ਕੀਤੀ ਬੰਦਾ ਹਮੇਸ਼ਾ ਜੰਗ ਦੇ ਵਿੱਚ ਰਹਿੰਦਾ, ਇੱਕ ਉਹ ਹਥਿਆਰਾਂ ਵਾਲੀ ਜੰਗ ਨਹੀਂ ਹੁੰਦੀ ਪਰ ਸ਼ਬਦਾਂ ਵਾਲੀ ਜੰਗ ਉਹ ਲੜਦਾ ਰਹਿੰਦਾ, ਹਥਿਆਰਾਂ ਵਾਲੀ ਜੰਗ ਤਾਂ ਉਹਦੇ ਸਹਾਇਕ ਦੇ ਰੂਪ ਦੇ ਵਿੱਚ ਆਉਂਦੀ ਹੈ, ਅਤੇ ਜਿੰਨੇ ਸ਼ਬਦ ਵਰਤਦਾ ਆਪਦੀ ਜੰਗ ਨੂੰ ਸਮਝਣ ਸਮਝਾਉਣ ਦੇ ਲਈ ਉਹਦੀ ਵਿਆਖਿਆ ਜੰਗ ਦਾ ਹਿੱਸਾ ਕਹੇ ਜਾ ਸਕਦੇ, ਉਹਦੀ ਉਹ ਵਿਆਖਿਆ ਕਰਦਾ, ਇੱਦਾਂ ਉਹਨੂੰ ਜਿਉਣ ਲਈ ਵੀ ਵਿਆਖਿਆ ਕਰਨਾ ਪੈਂਦੀ, ਲੜਨ ਲਈ ਵੀ ਵਿਆਖਿਆ ਕਰਨੀ ਪੈਂਦੀ ਆ। ਅਗਲੀ ਫਿਰ ਜਿਹੜੀ ਗੱਲ ਸੀ ਆਪਾਂ ਜਿਵੇਂ ਇਹ ਦੇਖਦੇ ਹਾਂ ਵਰਤਾਰਾ ਆਪਣੇ ਸਾਹਮਣੇ ਵਰਤਦਾ, ਉਹ ਵੀ ਇਹਨਾਂ ਨੇ ਵਿੱਚ ਹਵਾਲਾ ਦਿੱਤਾ ਵੀ ਕਿਸੇ ਜੰਗਜੂ ਦੇ ਨਾਂ ਉੱਤੇ ਮੇਲਾ ਲੱਗਣਾ ਅਤੇ ਉਹਦੇ ਅਮਲ ਅਤੇ ਵਿਚਾਰਾਂ ਨੂੰ ਦਾਰਸ਼ਨਿਕ ਪੱਧਰ 'ਤੇ ਲੈ ਜਾਣਾ, ਦੋਵਾਂ ਗੱਲਾਂ ਦੇ ਵਿੱਚ ਬਹੁਤ ਵੱਡਾ ਫਰਕ ਹੈ। ਅਸੀਂ ਬਹੁਤ ਖੁਸ਼ ਹੁੰਦੇ ਹਾਂ ਵੱਡੀਆਂ ਜਦੋਂ ਬਰਸੀਆਂ ਮਨਾ ਲੈਂਦੇ ਹਾਂ ਆਪਦੇ ਸ਼ਹੀਦਾਂ ਦੀਆਂ, ਵੱਡੇ 'ਚ ਕਹਿੰਦੇ ਵੀ ਬਹੁਤ ਵੱਡਾ ਮੇਲਾ ਲੱਗ ਗਿਆ, ਬਹੁਤ ਅਸੀਂ ਗੱਲ ਕਰ ਲਈ ਜਾਂ ਅਸੀਂ ਇਹ ਲਿਖਤਾ ਇਹ ਬੋਲਤਾ, ਪਰ ਇਹ ਗੱਲ ਆ ਵੀ ਕਿਸੇ ਬੰਦੇ ਨੂੰ ਯਾਦ ਕਰਨਾ ਕਿਸੇ ਸ਼ਹੀਦ ਨੂੰ, ਅਤੇ ਜਿਹੜੇ ਵਿਚਾਰਾਂ ਦੇ ਲਈ ਉਹ ਸ਼ਹੀਦ ਹੋਇਆ, ਜਿਹੜੇ ਵਿਚਾਰਾਂ ਦੇ ਲਈ ਉਹ ਲੜਿਆ, ਉਹਨਾਂ ਵਿਚਾਰਾਂ ਨੂੰ ਅੱਗੇ ਲੈ ਕੇ ਜਾਣਾ, ਇਹ ਦੋ ਗੱਲਾਂ 'ਚ ਬਹੁਤ ਡੂੰਘਾ ਅੰਤਰ ਆ। ਤੋ ਇਵੇਂ ਇਹਨਾਂ ਨੇ ਦੱਸਿਆ ਵੀ ਬੰਦਾ ਜਿਹੜਾ ਕਿੰਨਾ ਕੁਝ ਆ ਵੇਖ ਜਾਣ ਕੇ ਬੰਦੇ ਦੇ ਸਾਹਮਣੇ ਵਾਪਰਦਾ ਉਹ ਨਹੀਂ ਮੰਨਦਾ, ਕਿੰਨਾ ਕੁਝ ਆ ਜਿਹੜਾ ਬਿਨਾਂ ਦੇਖੇ ਜਾਣੇ ਮੰਨੀ ਜਾਂਦਾ ਉਹ, ਅਤੇ ਮੰਨਣ ਜਾਂ ਨਾ ਮੰਨਣ ਦੀ ਆਦਤ ਵੀ ਉਲਟੇ ਦਾ ਖੜੀ ਰਹਿੰਦੀ ਹੈ ਬੰਦੇ ਦੀ। ਬੰਦਾ ਇਹ ਸਭ ਨੂੰ ਅਰਥ ਕਿਵੇਂ ਦੇਵੇ, ਇਹ ਬੰਦੇ ਦੀ ਆਪਣੇ ਆਪ ਨਾਲ ਜੰਗ ਹੈ, ਬੰਦੇ ਨਾਲ ਕੋਈ ਵਾਪਰ ਜਾਂਦਾ, ਹਰੇਕ ਰੋਜ਼ ਵਰਤਾਰੇ ਵਾਪਰਦੇ ਆਪਣੀ ਜ਼ਿੰਦਗੀ 'ਚ, ਆਪਾਂ ਬਹੁਤ ਕੁਝ ਚੰਗਾ ਸੋਚ ਕੇ ਕਰਦੇ ਹਾਂ ਮਾੜਾ ਵਾਪਰ ਜਾਂਦਾ, ਆਪਾਂ ਨੂੰ ਅਰਥ ਕਿਵੇਂ ਦੇਣੇ ਆ ਬੰਦੇ ਨੇ। ਇਹ ਵੀ ਬੰਦਾ ਇੱਕ ਜੰਗ ਲੜਦਾ, ਬੰਦੇ ਹੀ ਲੁੱਦੀ ਲੜਾਈ ਆਪਣੇ ਆਪ ਨੂੰ ਜੇਤੂ ਰੱਖਣ ਦੀ ਆ, ਵੀ ਉਹ 'ਚੋਂ ਜੇਤੂ ਸਾਬਤ ਹੋਣਾ ਚਾਹੁੰਦਾ। ਜਿਹੜਾ ਬੰਦੇ ਕੋਈ ਰੌਲਾ ਪਾਉਂਦੇ ਆ ਘਰਾਂ ਪਰਿਵਾਰਾਂ 'ਚ, ਨਿੱਕੇ ਨਿੱਕੇ ਝਗੜੇ ਹੁੰਦੇ ਉੱਥੇ ਵੀ ਰੌਲਾ ਪਾਉਂਦੇ ਆ, ਉਹ ਆਪਦੇ ਆਪ ਨੂੰ ਜੇਤੂ ਰੱਖਣ ਦੀ ਲੜਾਈ ਹੁੰਦੀ ਆ ਉੱਚੀ, ਹਰੇਕ ਬੰਦਾ ਸਿੱਧ ਕਰਦਾ ਵੀ ਠੀਕ ਆ ਮੈਂ ਸਹੀ ਹਾਂ। ਤੋ ਇਹਦੇ ਬਾਰੇ ਜਿਹੜੇ ਕੈਰੀਬੀਆਈ ਮੁਲਕ ਆ ਉਹਨਾਂ 'ਚ ਇੱਕ ਡੈਫੋਡਲ ਕੰਪਲੈਕਸ ਦੀ ਧਾਰਨਾ ਜਿਹੜੀ ਚੱਲੀ ਸੀ, ਕਿਉਂਕਿ ਉੱਥੇ ਜਿਹੜੀ ਦੁਨੀਆ 'ਚ ਵੈਸੇ ਕਿਤੇ ਵੀ ਜਿਹੜੀ ਪੜ੍ਹਾਈ ਲਿਖਾਈ ਆ ਉਹਦਾ ਮੁਕਾਮੀ ਤੱਤਾਂ ਨਾਲ ਬਹੁਤ ਘੱਟ ਸੰਬੰਧ ਹੁੰਦਾ। ਉਹ ਪੜ੍ਹਾਈ ਆਮ ਤੌਰ 'ਤੇ ਬਾਹਰੋਂ ਥੋਪੀ ਹੁੰਦੀ ਆ, ਬਾਹਰ ਦੇ ਸਿਲੇਬਸ ਹੁੰਦੇ ਆ, ਲਾਗੂ ਕਰਨ ਵਾਲੇ ਬੰਦੇ ਹੋਰ ਹੁੰਦੇ ਆ ਜਿਹੜੇ ਨੀਤੀਆਂ ਅਤੇ ਸਿਲੇਬਸ ਬਣਾਉਣ ਵਾਲੇ, ਅਤੇ ਪੜ੍ਹਨ ਵਾਲੇ ਜਿਹੜੇ ਬੱਚੇ ਆ ਛੋਟੇ ਵੱਡੇ ਉਹ ਹੋਰ ਜਗ੍ਹਾ 'ਤੇ ਸੰਬੰਧ ਰੱਖਦੇ ਆ। ਤੋ ਉਹਨਾਂ ਨੇ ਕਿਹਾ ਵੀ ਜਿਹੜੀ ਡੈਫੋਡਿਲ ਜਿਹੜੀ ਵਿਲੀਅਮ ਵਰਡਸਵਰਥ ਦੀ ਕਵਿਤਾ ਆਪਣੇ ਵੀ ਕਾਲਜਾਂ ਦੇ ਸਿਲੇਬਸ 'ਚ ਹੈ, ਤੋ ਉਹ ਕਹਿੰਦੇ ਵੀ ਜਿਹੜਾ ਇਹ ਫੁੱਲ ਆ ਜਿਹੜਾ ਡੈਫੋਡਿਲਸ ਦਾ, ਇਹ ਸਾਡੇ ਕੈਰੇਬੀਅਨ ਮੁਲਕਾਂ 'ਚ ਤਾਂ ਮਿਲਦਾ ਹੀ ਨਹੀਂ ਗਾ, ਅਸੀਂ ਤਾਂ ਕੀ ਕਰਨਾ ਜਿਹੜਾ ਫੁੱਲ ਸਾਡੇ ਹੈ ਹੀ ਨਹੀਂ, ਉਹਦੀ ਕਵਿਤਾ ਅਸੀਂ ਕੀ ਪੜ੍ਹੀ, ਸਾਨੂੰ ਪਤਾ ਹੀ ਨਹੀਂ ਫੁੱਲ ਕਿਹੋ ਜਿਹਾ ਉਹ ਵੀ ਕੀ ਆ ਉਹ। ਅਤੇ ਉਹਨਾਂ ਨੇ ਇਹ 'ਤੇ ਸਵਾਲ ਖੜ੍ਹੇ ਕੀਤੇ ਵੀ ਜਿਹੜਾ ਪਾਠਕ੍ਰਮ ਹੈ ਇਹ ਗਲਤ ਆ, ਜਿਹੜਾ ਸਕੂਲਾਂ ਦਾ ਸਾਡਾ ਉਹਨੂੰ ਬਦਲਣਾ ਚਾਹੀਦਾ, ਵੀ ਉਹ ਸਾਡੇ ਜਿਹੜੇ ਮੁਕਾਮੀ ਤੱਤ ਉਹਦੇ ਨਾਲ ਵੀ ਸਾਨੂੰ ਤਾਂ ਜਿਵੇਂ ਆਪਾਂ ਹੀ ਗੱਲ ਕਰੀਏ ਵੀ ਸਾਨੂੰ ਤਾਂ ਕੋਈ ਕਿੱਕਰ ਦਾ ਫੁੱਲ ਪੜ੍ਹਾਓ ਸਾਨੂੰ ਸਮਝ ਆਊਗਾ, ਜਿਹੜਾ ਫੁੱਲ ਸਾਡੇ ਹੈ ਹੀ ਨਹੀਂ, ਜਿਹੜਾ ਬੂਟਾ ਹੀ ਨਹੀਂ ਸਾਡੇ ਹੁੰਦਾ, ਉਹ ਲਾਉਂਗੇ ਤਾਂ ਕਿਵੇਂ ਚੱਲੂਗਾ ਉਹ। ਅਤੇ ਇਹਦੇ ਜਿਹੜੀ ਬਸਤੀਵਾਦੀ ਜਿਹੜੀ ਗੁਲਾਮੀ ਆ ਜਕੜ ਆ ਕਿਸੇ ਪ੍ਰਕਾਰ ਦੀ ਜਾਂ ਗੁਲਾਮੀ ਜਾਂ ਜਕੜ ਆ, ਉਹਦੇ ਲਈ ਉਹਨਾਂ ਨੇ ਫਿਰ ਉਹ ਚਿੰਤਕਾਂ ਨੇ ਉੱਥੋਂ ਦੇ ਨੇ ਕੈਰੇਬੀਆਈ ਦੇਸ਼ਾਂ ਦੀਆਂ ਨੇ ਸਪਾ ਜਿਹੜਾ ਸੰਕਲਪ ਘੜਿਆ ਡੈਫੋਡਿਲਸ ਕੰਪਲੈਕਸ, ਜਿਵੇਂ ਆਪਾਂ ਕਹਿੰਦੇ ਵਿਆਖਿਆ ਘੜਦਾ ਬੰਦਾ ਆਪਦੇ ਆਪ ਨੂੰ ਜੇਤੂ ਹੋਣਾ ਚਾਹੁੰਦਾ। ਇਹ ਤੋਂ ਇਲਾਵਾ ਜਿਹੜੀ ਇੱਕ ਗੱਲ ਹੋਰ ਕਿਤਾਬ ਦੇ ਵਿੱਚ ਆਈ ਵੀ ਬੰਦੇ ਨੇ ਜੇ ਮਰਨਾ ਆਤਮਘਾਤ ਕਰਨਾ, ਜਿਹੜਾ ਬਿਲਕੁਲ ਇੱਕ ਨਿੱਜੀ ਜਿਹਾ ਫੈਸਲਾ ਕਿਸੇ ਬੰਦੇ ਦਾ, ਕੋਈ ਬੰਦਾ ਮਰਦਾ, ਪੁਰਾਣੇ ਸਮੇਂ ਦੇ ਵਿੱਚ ਕੀ ਸੀ ਵੀ ਉਹ ਇੱਕ ਪਾਪ ਗਿਣਿਆ ਜਾਂਦਾ ਸੀ, ਹੁਣ ਵੀ ਆਪਾਂ ਕਹਿੰਦੇ ਪਾਪ ਆ ਜਿਹੜਾ ਖੁਦਕੁਸ਼ੀ ਕਰਨਾ ਇੱਕ ਪਾਪ ਆ, ਪਰ ਉਹਨੂੰ ਸਰਕਾਰਾਂ ਨੇ ਹਕੂਮਤਾਂ ਨੇ ਨਵੀਆਂ ਨੇ ਕੀ ਬਣਾਤਾ ਵੀ ਕਾਨੂੰਨ ਅਨੁਸਾਰ ਜੁਰਮ ਆ ਖੁਦਕੁਸ਼ੀ ਕਰਨ ਵਾਲੇ ਬੰਦੇ 'ਤੇ ਵੀ, ਜਿਹੜਾ ਬੰਦਾ ਖੁਦਕੁਸ਼ੀ ਕਰਕੇ ਮਰ ਜਾਂਦਾ ਉਹ 'ਤੇ ਇੱਕ ਪਰਚਾ ਹੋ ਜਾਂਦਾ ਮਰੇ ਬੰਦੇ ਦੇ ਉੱਪਰ ਵੀ। ਤੋ ਪਹਿਲਾਂ ਕੀ ਸੀ ਇੱਥੋਂ ਜਿਹੜਾ ਸਿੱਧ ਹੁੰਦਾ ਵੀ ਜਿਹੜਾ ਸਰੀਰਾਂ ਦਾ ਮਾਲਕ ਵੀ ਜਿਹੜੀ ਹਕੂਮਤ ਬਣ ਗਈ ਬੰਦੇ ਦੀ, ਬੰਦਾ ਆਪਦੇ ਸਰੀਰ ਬਾਰੇ ਵੀ ਫੈਸਲਾ ਨਹੀਂ ਲੈ ਸਕਦਾ, ਉਹਦਾ ਸਰੀਰ ਮਨ ਸਾਰਾ ਕੁਝ ਹਕੂਮਤ ਨੇ ਆਪਦੇ ਤਰੀਕੇ ਨਾਲ ਬੰਨ ਲਿਆ। ਤੋ ਇਵੇਂ ਉਹਨੂੰ ਜਿਹੜਾ ਮਰਨ ਵਾਲਾ ਬੰਦਾ ਭਾਵੇਂ ਕਿ ਗੈਰ ਕਾਨੂੰਨੀ ਆ ਹੁਣ ਦੇ ਕਾਨੂੰਨਾਂ ਦੇ ਹਿਸਾਬ ਨਾਲ, ਅਤੇ ਤਾਂ ਵੀ ਬੰਦੇ ਨੇ ਮਰਨਾ, ਅਤੇ ਉਹਨੂੰ ਇੱਕ ਉਹਦੀ ਵਿਆਖਿਆ ਘੜਨੀ ਪੈਂਦੀ ਆ ਮਰਨ ਦੇ ਲਈ, ਉਹਦਾ ਅਰਥ ਸਿਰਜੇ ਬਿਨਾਂ ਜਿਹੜਾ ਬੰਦਾ ਉਹ ਜਿਉਣਾ ਤਾਂ ਬਹੁਤ ਔਖਾ, ਅਰਥ ਸਿਰਜੇ ਬਿਨਾਂ, ਅਰਥ ਸਿਰਜੇ ਬਿਨਾਂ ਆਪਾਂ ਮਰ ਵੀ ਨਹੀਂ ਸਕਦੇ, ਕੋਈ ਅਣਹੋਇਆ ਤੋਂ ਅਣਹੋਇਆ ਬੰਦਾ ਵੀ ਜਿਹੜਾ ਉਹ ਆਪਦੀ ਕੋਈ ਨਾ ਕੋਈ ਵਿਆਖਿਆ ਜ਼ਰੂਰ ਕਰਦਾ ਜਿਹਦੇ ਅਨੁਸਾਰ ਉਹ ਲੱਗੇ ਵੀ ਮੇਰਾ ਇਹ ਕਦਮ ਸਹੀ ਆ, ਮੇਰੀ ਇਹ ਗੱਲ ਸਹੀ ਆ। ਇਵੇਂ ਲੋਕਤੰਤਰ ਬਾਰੇ ਜਿਹੜੀ ਮਤਲਬ ਕਿ ਆਪਾਂ ਸਭ ਪੜ੍ਹਦੇ ਹਾਂ ਵੀ ਜਿਹੜੀ ਬਹੁਤ ਵਧੀਆ ਇਹ ਜਿਹੜੀ ਪ੍ਰਣਾਲੀ ਆ ਜਿਹੜੀ ਲੋਕਤੰਤਰ ਆ, ਵੀ ਇਹਦੇ 'ਚ ਦੇਖੋ ਜੀ ਲੋਕ ਸਰਕਾਰ ਚੋਣ ਦਿੰਦੇ ਆਪਦੀ ਮਰਜ਼ੀ ਦੀ, 5 ਸਾਲਾਂ ਬਾਅਦ ਫਿਰ ਚੋਣ ਦਿੰਦੇ ਆ, ਵੋਟਾਂ ਤਾਂ ਆਉਂਦੀਆਂ ਰਹਿੰਦੀਆਂ। ਅਤੇ ਇਹਦੇ ਬਾਰੇ ਜਿਹੜੀ ਡਾਕਟਰ ਸੇਵਕ ਸਿੰਘ ਹੋਰਾਂ ਨੇ ਜਿਹੜੀ ਆਪਦੀ ਧਾਰਨਾ ਪੇਸ਼ ਕੀਤੀ ਆ ਉਹਦੇ ਨਾਲ ਆਪਾਂ ਦੇਖਦੇ ਵੀ ਇਹਦੇ ਅੰਦਰ ਟੇਢ ਕੀ ਪਈ ਆ, ਜਿਹੜਾ ਇਹ ਫੇਲ ਕਿਉਂ ਹੋ ਰਿਹਾ ਜਿਹੜਾ ਸਿਸਟਮ, ਜਿਹੜਾ ਲੋਕਤੰਤਰ ਜਿਹਨੂੰ ਸਾਰੇ ਲੋਕ ਕਹਿੰਦੇ ਵੀ ਠੀਕ ਆ ਬਹੁਤ ਵਧੀਆ ਬਹੁਤ ਵਧੀਆ। ਇਹਦੇ ਬਾਰੇ ਇਹਨਾਂ ਨੇ ਜਿਹੜਾ ਲਿਖਿਆ ਇਹਨਾਂ ਦੇ ਸ਼ਬਦ ਆ ਵੀ ਪਰੰਪਰਾ ਵਜੋਂ ਲੋਕ ਆਪਣੀ ਮਾਨਤਾ ਵਿੱਚ ਹੀ ਅੱਧੇ ਰੱਬ ਹੁੰਦੇ ਸਨ, ਵੀ ਲਗਭਗ ਰੱਬ ਵਰਗੇ ਲੋਕ ਹੁੰਦੇ ਸੀ, ਪਰ ਚੋਣਾਂ ਦੇ ਨਾਂ ਹੇਠ ਲੋਕ ਆਪਣੀ ਰਾਏ ਲੁੱਕ ਕੇ ਪ੍ਰਗਟ ਕਰਨ ਜੋਗੇ ਰਹਿ ਗਏ। ਚੋਣਾਂ 'ਚ ਕੀ ਆਉਂਦੇ ਗੁਪਤ ਮਤਦਾਨ ਆ ਜੀ, ਤੁਸੀਂ ਚੋਰੀ ਚੋਰੀ ਵੋਟ ਪਾਉਣੀ ਆ ਵੀ ਬਾਹਰੋਂ ਤੁਸੀਂ ਮਤਲਬ ਕਿ ਕੋਈ ਪੈਸੇ ਵੀ ਕਿਸੇ ਤੋਂ ਲੈ ਲਏ, ਹਾਮੀ ਵੀ ਕਿਸੇ ਨੂੰ ਭਰਤੀ, ਅੰਦਰ ਜਾ ਕੇ ਵੋਟ ਤੁਸੀਂ ਜਿਹਨੂੰ ਮਰਜ਼ੀ ਪਾਤੀ। ਤੋ ਰਾਏ ਦੇਣ ਦਾ ਸਮਾਂ ਤਰੀਕਾ ਅਤੇ ਥਾਂ ਹਕੂਮਤਾਂ ਵੱਲੋਂ ਤੈਅ ਹੋਣ ਕਾਰਨ ਲੋਕਾਂ ਦੀ ਰਾਏ ਦਾ ਮੁੱਲ ਸ਼ਰਤਾਂ ਅਧੀਨ ਹੋ ਗਿਆ। ਇਹ ਨਹੀਂ ਵੀ ਮੈਂ ਵੋਟ ਹੁਣ ਪਾਉਣਾ ਚਾਹੁੰਦਾ, ਉਹ ਕਹਿੰਦੇ ਨਹੀਂ ਆਪਾਂ ਵੋਟਾਂ ਜਿਵੇਂ ਸ਼੍ਰੋਮਣੀ ਕਮੇਟੀ ਦੀਆਂ ਵੋਟਾਂ 20-20 ਸਾਲ ਕਰਾਉਂਦੇ ਨਹੀਂ, ਅਸੀਂ ਸਿੱਖ ਹੁਣ ਫੈਸਲਾ ਕਰਨਾ ਚਾਹੁੰਦੇ ਹਾਂ ਵੀ ਅਸੀਂ ਜਿਹੜੇ ਬੰਦੇ ਬਦਲਨੇ ਆ ਉਹ ਕਹਿੰਦੇ ਅਸੀਂ ਵੋਟਾਂ ਹੀ ਨਹੀਂ ਕਰਾਉਂਦੇ, ਅਸੀਂ ਬਾਅਦ 'ਚ ਕਰਾਵਾਂਗੇ, ਥਾਂ ਵੀ ਉਹ ਮਿੱਥਦੇ ਆ। ਤੋ ਇਹ ਤੋਂ ਇਲਾਵਾ ਜਿਹੜੇ ਰਾਸ਼ਟਰੀ ਧਿਰਾਂ ਦੇ ਚੁਣੇ ਭੇਜੇ ਬੰਦਿਆਂ 'ਚੋਂ ਹੀ ਆਪਾਂ ਨੂੰ ਚੋਣ ਕਰਨੀ ਪੈਂਦੀ ਆ। ਬੰਦੇ ਦੇਖੋ 18-20 ਬੰਦੇ ਹਰੇਕ ਐਤਕੀ, 30-30 ਬੰਦੇ ਵੀ ਇਲੈਕਸ਼ਨ 'ਚ ਖੜ੍ਹੇ ਲੋਕ ਸਭਾ 'ਚ, ਪਰ ਆਪਣੇ ਕੋਲ ਕਿੰਨੇ ਹੁੰਦੇ ਉਤਲੇ 3-4 'ਚੋਂ ਆਪਾਂ ਇੱਕ ਚੁਣਨਾ ਹੁੰਦਾ, ਮੇਨ 3-4 ਹੁੰਦੇ, 4 ਜਾਂ 5 ਧਿਰਾਂ ਨੂੰ ਵੋਟਾਂ ਪੈਂਦੀਆਂ, ਬਾਕੀ ਤਾਂ ਬਿਲਕੁਲ ਮਤਲਬ ਕਿ ਬਹੁਤ ਥੋੜ੍ਹੀਆਂ ਵੋਟਾਂ ਲੈਂਦੇ ਜਿਹੜੇ ਕੋਈ ਅਸਰ ਨਹੀਂ ਪਾਉਂਦੇ ਕਿਸੇ ਇਲੈਕਸ਼ਨ ਦੇ ਉੱਪਰ, ਆਪਾਂ ਉਹਨਾਂ ਬੰਦਿਆਂ ਵਿੱਚੋਂ ਹੀ ਚੋਣ ਕਰਨੀ ਪੈਂਦੀ ਆ। ਸਾਡੀ ਰਾਏ ਪਹਿਲੀ ਗੱਲ ਲੁਕਵੀਂ ਹੈ, ਦੂਜੀ ਗੱਲ ਕੀ ਹੈ ਸ਼ਰਤਾਂ ਅਧੀਨ ਹੈ, ਤੀਜੀ ਗੱਲ ਕੀ ਹੈ ਵੀ ਅਸੀਂ ਭੇਜੇ ਹੋਏ ਬੰਦਿਆਂ ਤੋਂ ਹੀ ਚੁਣਨਾ। ਇਹ ਨਹੀਂ ਅਸੀਂ ਕਹਿ ਸਕਦੇ ਵੀ ਠੀਕ ਹੈ ਸਾਨੂੰ ਤਾਂ ਫਲਾਨਾ ਸਿੰਘ ਠੀਕ ਲੱਗਦਾ, ਅਸੀਂ ਤਾਂ ਇਹਦੇ ਵੀ ਹੱਕ 'ਚ ਹਾਂ ਵੀ ਇਹਨੂੰ ਚੁਣ ਲਓ ਤੁਸੀਂ। ਅਤੇ ਇਹ ਜਿਹੜੀਆਂ ਤੀਰੇ ਰੂਪ 'ਚ ਸ਼ਰਤਾਂ ਅਧੀਨ ਲੋਕਤੰਤਰ ਹੈ, ਜਦੋਂ ਲੋਕ ਕਿਸੇ ਚੁਣੇ ਹੋਏ ਬੰਦੇ ਨੂੰ, ਪਹਿਲਾਂ ਕਿਸੇ ਪੁਰਾਣੇ ਸਮੇਂ ਜਦੋਂ ਕੋਈ ਲੋਕ ਆਪਦਾ ਨੁਮਾਇੰਦਾ ਚੁਣਦੇ ਸੀ, ਜੇ 'ਚ ਉਹਨਾਂ ਨੂੰ ਕੋਈ ਕਮੀ ਲੱਗਦੀ ਸੀ ਤਾਂ ਉਹਨੂੰ ਹਟਾ ਦਿੰਦੇ ਸੀ, ਉਹ ਨਹੀਂ ਵੀ ਸਾਨੂੰ ਪ੍ਰਵਾਨ ਨਹੀਂ, ਇਹਦੀ ਬਜਾਏ ਆਹ ਬੰਦਾ ਜ਼ਿਆਦਾ ਸਹੀ ਆ ਅਤੇ ਠੀਕ ਆ। ਹੁਣ ਆਪਾਂ ਬੰਦੇ ਨੂੰ ਹਟਾ ਨਹੀਂ ਸਕਦੇ, ਜਿਹੜਾ ਚੁਣ ਲਿਆ ਉਹ 5 ਸਾਲਾਂ ਲਈ ਆਪਣਾ ਮਤ ਕੇ ਉੱਥੇ ਜਾ ਕੇ ਬਹਿ ਜਾਂਦਾ ਵਿਧਾਨ ਸਭਾ 'ਚ ਪਾਰਲੀਮੈਂਟ 'ਚ, ਅਤੇ ਇਹਦੇ ਨਾਲ ਜਿਹੜੀ ਚੁਣਨ ਦੀ ਤਾਕਤ ਹੈ ਉਹ ਵੀ ਸ਼ਰਤਾਂ ਅਧੀਨ ਹੋ ਗਈ। ਇਸ ਤਰ੍ਹਾਂ ਲੋਕਾਂ ਦੇ ਬੇਮਾਣਾ ਹੋਣ ਦਾ ਨਾਂ ਲੋਕਤੰਤਰ ਆ। ਆਵੇਂ ਕਹਿੰਦੇ ਲੋਕਤੰਤਰ ਉਹ ਇੱਕ ਆਮ ਹੀ ਬੱਚੇ ਪੜ੍ਹਦੇ ਆ ਸਕੂਲਾਂ 'ਚ ਪੜ੍ਹਾਉਣੇ ਆ ਵੀ ਜਿਹੜਾ ਲੋਕਤੰਤਰ ਲੋਕਾਂ ਦਾ, ਲੋਕਾਂ ਦੁਆਰਾ ਲੋਕਾਂ ਲਈ ਚੁਣੀ ਹੋਈ ਸਰਕਾਰ ਆ, ਇੱਦਾਂ ਇੱਦਾਂ ਪਰਿਭਾਸ਼ਾ ਉਹਦੀ ਅਬਰਾਹਿਮ ਲਿੰਕਨ ਦੀ, ਪਰ ਜਿਹੜੀ ਡਾਕਟਰ ਸੇਵਕ ਸਿੰਘ ਹੋਰਾਂ ਨੇ ਪਰਿਭਾਸ਼ਾ ਦਿੱਤੀ ਆ, ਮੈਨੂੰ ਉਹ ਜ਼ਿਆਦਾ ਸਹੀ ਅਤੇ ਦਰੁਸਤ ਲੱਗੀ ਵੀ ਇਸ ਤਰ੍ਹਾਂ ਲੋਕਾਂ ਦੇ ਬੇਮਾਣਾ ਹੋਣ ਦਾ ਨਾਂ ਹੀ ਲੋਕਤੰਤਰ ਬਣ ਗਿਆ। ਲੋਕ ਇਹ 'ਚ ਬੇਮਾ, ਲੋਕਾਂ ਦਾ ਮਾਣ ਅਰਥ ਹੀ ਖਤਮ ਹੋ ਗਿਆ ਵੀ ਉਹ ਕੀ ਨੇ, ਕੀ ਕਰਨਗੇ ਉਹ। ਅਤੇ ਅੱਗੇ ਜਿਹੜਾ ਅਖੀਰ 'ਤੇ ਮੈਂ ਸਮੇਟਣ ਲੱਗਿਆ ਇਹਨੂੰ ਵੀ ਇਹ ਕਿਤਾਬ ਜਿਹੜੀ ਖੋਜੀ ਵਿਦਵਾਨਾਂ ਤੋਂ ਸਾਹਿਤਕ ਜਿਹੜੇ ਪਾਠਕ ਉਹਨਾਂ ਤੱਕ ਹਰੇਕ ਪੱਧਰ ਦੇ ਪੜ੍ਹਨ ਵਾਲੇ ਲਈ ਆਪਦੇ ਅੰਦਰ ਕੋਈ ਨਾ ਕੋਈ ਸਮੂਈ ਬੈਠੀ ਆ। ਇਹ ਕਿਤਾਬ ਦੀ ਪੜ੍ਹਨ ਦੌਰਾਨ ਜਿਹੜੇ 5 ਪੱਖ ਜਿਹੜੇ ਮੈਨੂੰ ਲੱਗੇ, ਮੇਰੀ ਸਮਝ ਅਨੁਸਾਰ, ਮੇਰੀ ਸੋਝੀ ਦੇ ਅਨੁਸਾਰ, ਵੀ ਪਹਿਲੀ ਚੀਜ਼ ਤਾਂ ਇਹ 'ਚ ਇਹ ਵੀ ਸੂਤਰਬੱਧ ਵਿਆਖਿਆ ਵੀ ਸ਼ਬਦ ਜੰਗ ਦੇ ਹਰੇਕ ਅੰਗ ਨੂੰ ਦੂਜੇ ਨਾਲ ਜੋੜ ਕੇ ਅਤੇ ਨਿਖੇੜ ਕੇ ਹਰੇਕ ਦੀ ਸੂਤਰਬੱਧ ਵਿਆਖਿਆ ਪੇਸ਼ ਕੀਤੀ ਗਈ ਆ। ਇਕੱਲੇ ਇਕੱਲੇ ਪੱਖ ਦੀ ਤਰਤੀਬੱਧ ਅਰਥ ਵਿਆਖਿਆ ਨੇ ਇਸ ਕਿਤਾਬ ਨੂੰ ਕੋਸ਼ਗਤ ਰੁਤਬਾ ਦੇਤਾ। ਜਿਵੇਂ ਹੁਣ ਆਪਾਂ ਲੋਕਤੰਤਰ ਦੀ ਪਰਿਭਾਸ਼ਾ ਇਹ 'ਚੋਂ ਕੱਢੀ, ਇਵੇਂ ਇਹ 'ਚੋਂ ਇੱਕ ਕੋਸ਼ ਵੀ ਤਿਆਰ ਕਰ ਸਕਦੇ ਹਾਂ ਅਲੱਗ ਅਲੱਗ ਜਿਹੜੇ ਸੰਕਲਪਣੇ ਸ਼ਬਦ ਜੰਗ ਦੇ ਉਹਨਾਂ ਬਾਰੇ। ਸਰਦਾਰ ਸੇਵਕ ਸਿੰਘ ਦੀ ਇਸ ਕਿਤਾਬ ਨੂੰ ਅਸੀਂ ਸ਼ਬਦ ਜੰਗ ਦੇ ਪ੍ਰਭਾਸ਼ਕ ਕੋਸ਼ ਵਜੋਂ ਵੀ ਦੇਖ ਸਕਦੇ ਹਾਂ। ਦੂਜਾ ਜਿਹੜਾ ਇਹ 'ਚ ਨੁਕਤਾ ਉਹ ਹੈ ਸਰਲ ਸ਼ਬਦਾਵਲੀ। ਜਿਹੜੀ ਕਿਤਾਬ ਦੀ ਸ਼ਬਦਾਵਲੀ ਉਹ ਬੇਹੱਦ ਸਰਲ ਆ। ਇੰਨੀ ਸਰਲ ਭਾਸ਼ਾ 'ਚ ਅਕਾਦਮਿਕ ਪੱਧਰ ਦੀ ਕਿਤਾਬ ਬਹੁਤ ਮੁਸ਼ਕਲ ਨਾਲ ਮਿਲਦੀ ਹੈ। ਜਿੱਥੇ ਸਾਡੇ ਸਾਹਿਤ ਲੇਖਕ ਸੱਜਣ ਹੈ ਉਹ ਨਾਵਲਾਂ ਕਹਾਣੀਆਂ 'ਚ ਵੀ ਔਖੇ ਭਾਰੇ ਸ਼ਬਦ ਵਰਤਨ ਦੀ ਆਦਤ ਤੋਂ ਮਜਬੂਰ ਹਨ, ਉੱਥੇ ਇਸ ਨਿਰੋਲ ਸਿਧਾਂਤ ਕਿਤਾਬ ਵਿੱਚ ਠੇਠ ਸ਼ਬਦਾਂ ਦੀ ਭਰਪੂਰਤਾ ਰੂਹ ਲਈ ਸਕੂਨਦਾਇਕ ਹੈ। ਤੀਜੀ ਚੀਜ਼ ਆ ਜਿਹੜੀ ਇਹ ਕਿਤਾਬ ਦੇ ਵਿੱਚ ਉਹ ਹੈ ਸਹਿਜ ਸੰਚਾਰਤ ਵੀ ਅਕਾਦਮਿਕ ਕਿਸਮ ਦੀ ਇਹ ਸਿਧਾਂਤ ਕਿਤਾਬ ਵਿੱਚ ਲੇਖਕ ਨੇ ਸ਼ੈਲੀ ਅਤੇ ਤਰਤੀਬ ਦੀ ਇਹੋ ਜਿਹੀ ਯੁਗਤ ਵਰਤੀ ਆ, ਇਹਨਾਂ ਨੇ ਸੁਚੇਤ ਹੋ ਕੇ ਵਰਤੀ ਆ ਮੇਰੇ ਹਿਸਾਬ ਨਾਲ, ਕਿ ਕਿਤਾਬ ਹਰ ਪ੍ਰਕਾਰ ਦੇ ਪਾਠਕ ਲਈ ਸਹਿਜ ਤੌਰ 'ਤੇ ਸੰਚਾਰਤ ਹੋ ਜਾਂਦੀ ਆ। ਕਿਸੇ ਪਾਠਕ ਨੂੰ ਇਹ ਨਹੀਂ ਲੱਗਦਾ ਵਿੱਚ ਕੀ ਆ, ਕਿਉਂਕਿ ਛੋਟੇ ਛੋਟੇ ਪਾਠ ਨੇ, ਪਾਠਾਂ ਦੇ ਵਿੱਚ ਅੱਗੇ ਛੋਟੇ ਛੋਟੇ ਹਰੇਕ ਕੰਸੈਪਟ ਇੱਕ ਇੱਕ ਕਰਕੇ ਲਿਖਿਆ ਹੋਇਆ, ਹਰੇਕ ਜਿਹੜਾ ਕੰਸੈਪਟ ਆ ਉਹਦਾ ਹੈਡਿੰਗ ਆ, ਹੈਡਿੰਗ ਤੋਂ ਹੀ ਆਪਾਂ ਦੇਖ ਲੈਂਦੇ ਹਾਂ ਅੱਗੇ ਉਹਦੀ ਇੱਕ ਵਿਆਖਿਆ, ਉਹਦੇ ਬਾਰੇ ਹੋਰ ਅੱਗੇ ਅਗਲੇ ਨੁਕਤੇ ਨੇ। ਤੋ ਪੜ੍ਹਦਿਆਂ ਪੜ੍ਹਦਿਆਂ ਸਹਿਜ ਸਵਾਈ ਸ਼ਬਦ ਜੰਗ ਦੇ ਨੁਕਤੇ ਜਿਹੜੇ ਸਾਡੀ ਸੂਝ ਦੇ ਵਿੱਚ ਉੱਤਰਦੇ ਜਾਂਦੇ ਆ। ਚੌਥੀ ਚੀਜ਼ ਆ ਵਿਸ਼ੇ ਵਜੋਂ ਨਵੇਕਲੀ ਸ਼ਬਦ ਜੰਗ, ਜਿਹੜੇ ਵਰਗੇ ਨਵੇਂ ਅਤੇ ਨਵੇਕਲੇ ਵਿਸ਼ੇ ਮੁਤਾਬਕ ਬਾਬਤ ਪੰਜਾਬੀ 'ਚ ਆਪਣੀ ਕਿਸਮ ਦੀ ਇਹ ਪਹਿਲੀ ਕਿਤਾਬ ਹੈ। ਮਤਲਬ ਮੇਰੀ ਨਜ਼ਰ 'ਚ ਪੰਜਾਬੀ 'ਚ ਕੋਈ ਇਹੋ ਜਿਹੀ ਕਿਤਾਬ ਨਹੀਂ ਆਈ ਜਿਹੜੀ ਸ਼ਬਦ ਜੰਗ ਵਰਗੇ ਇਸ ਵਿਸ਼ੇ ਨੂੰ ਆਪਦੇ ਵਿੱਚ ਲੈਂਦੀ ਹੋਵੇ ਜਾਂ ਇਹਦੀ ਗੱਲ ਕਰਦੀ ਹੋਵੇ। ਸ਼ਬਦ ਜੰਗ ਦੇ ਜਿਹੜੇ ਸਮੁੱਚੇ ਪਹਿਲੂਆਂ ਨੂੰ ਸੰਬੋਧਿਤ ਹੋਇਆ ਗਿਆ ਇਸ ਕਿਤਾਬ ਦੇ ਵਿੱਚ। ਪੰਜਵਾਂ ਜਿਹੜਾ ਨੁਕਤਾ ਵੀ ਇਹ ਕਿਤਾਬ ਅੱਜ ਮੁਖੀ ਆ, ਇਹ ਨਾ ਤਾਂ ਜੰਗਾਂ ਦਾ ਇਤਿਹਾਸ ਹੈ, ਨਾ ਹੀ ਸ਼ਬਦ ਜੰਗ ਬਾਰੇ ਕੋਈ ਯੂਟੋਪੀਅਨ ਖਿਆਲ ਬੁਣਿਆ ਗਿਆ ਵੀ ਸ਼ਬਦ ਜੰਗ ਕੋਈ ਭਾਈ ਐਂ ਬੰਦੇ ਇਕੱਠੇ ਹੋ ਕੇ ਕੋਈ ਧਿਰ ਹੈ ਉਹ ਸ਼ਬਦ ਜੰਗ ਲੜ ਲਏ, ਕੋਈ ਜੰਗ ਲੜ ਰਹੀ ਧਿਰ ਵੀ ਆਹ ਨੁਕਤੇ ਨੇ ਭਾਈ ਇਹਨਾਂ ਗੱਲਾਂ 'ਤੇ ਲੜ ਲਏ, ਨਾ ਕੋਈ ਜੰਗਾਂ ਦਾ ਇਤਿਹਾਸ ਇਹ 'ਚ ਲਿਖਿਆ, ਇਤਿਹਾਸ ਦੀ ਕਿਤਾਬ ਇਹ ਨਹੀਂ ਹੈਗੀ। ਇਹ 'ਚ ਸੰਸਾਰ ਭਰ ਵਿੱਚ ਲੜੀਆਂ ਗਈਆਂ, ਲੜੀਆਂ ਜਾ ਰਹੀਆਂ ਜੰਗਾਂ 'ਚੋਂ ਵਿਚਾਰ ਖਸ਼ੀਦ ਕੇ ਸ਼ਬਦ ਜੰਗ ਦੀ ਸਿਧਾਂਤਕਾਰੀ ਖੜੀ ਕੀਤੀ ਗਈ ਆ। ਸਾਦੇ ਅੱਖਰਾਂ 'ਚ ਇਹ ਕਿਤਾਬ ਅਤੀਤ ਦੇ ਹਵਾਲਿਆਂ ਰਾਹੀਂ ਅੱਜ ਹੁਣ ਦੇ ਗੱਲ ਹੁਣ ਦੇ ਖੈਣ ਵਿੱਚ ਗੱਲ ਕਹਿ ਰਹੀ ਆ। ਹੁਣ ਅੱਜ ਕੀ ਆ ਸ਼ਬਦ ਜੰਗ ਸਾਡੇ 'ਤੇ ਕਿਵੇਂ ਅਸਰ ਅੰਦਾਜ਼ ਹੋ ਰਹੀ ਆ, ਬਹੁਤ ਸਾਰੇ ਹਵਾਲੇ ਹੀ ਸਾਡੇ ਹੁਣ ਦੀ ਜ਼ਿੰਦਗੀ ਨਾਲ ਸੰਬੰਧਿਤ ਆ ਬਹੁਤ ਸਾਰੇ ਜੋ ਅਸੀਂ, ਅਤੇ ਆਖਰ 'ਚ ਇਹ ਸ਼ਬਦ ਵਰਤੇ ਜਿਵੇਂ ਮੁੰਦਾ ਅਸੀਂ ਵੀ ਮੁੰਦੇ ਵਜੋਂ ਆਖ ਸਕਦੇ ਹਾਂ ਵੀ ਡਾਕਟਰ ਸੇਵਕ ਸਿੰਘ ਦੀ ਕਿਤਾਬ ਸ਼ਬਦ ਜੰਗ ਇੱਕ ਮਿਆਰੀ ਖੋਜ ਪੁਸਤਕ ਹੈ ਜਿਹ 'ਚ ਲੰਮੀ ਇਹਨਾਂ ਦੀ ਘਾਲਣਾ ਉਹ ਪ੍ਰਤੱਖ ਨਜ਼ਰ ਆਉਂਦੀ ਆ। ਇਸ ਪਾਏ ਦੀਆਂ ਪੁਸਤਕਾਂ ਜਿਹੜੀਆਂ ਸੰਸਾਰ ਸਾਹਿਤ 'ਚ ਬਹੁਤ ਵਿਰਲੀਆਂ ਟਾਵੀਆਂ, ਗੰਭੀਰ ਕਿਤਾਬਾਂ ਨਾ ਛਪਣ ਕਰਕੇ ਸਾਡੇ ਕੀ ਆ ਪੰਜਾਬੀ 'ਚ ਬਹੁਤ ਵੱਡਾ ਖੱਪਾ ਪਿਆ ਹੈ ਕਿ ਗੰਭੀਰ ਤਰ੍ਹਾਂ ਦਾ ਸਾਹਿਤ ਬਹੁਤ ਘੱਟ ਛਪਦਾ, ਉਹਦੀ ਚਰਚਾ ਬਹੁਤ ਘੱਟ ਹੁੰਦੀ ਆ, ਅਤੇ ਉਹ ਕੋਈ ਸਵਾਦ ਨਹੀਂ ਛੱਡਦਾ ਗੰਭੀਰ ਕਿਸਮ ਦਾ, ਉਹ ਬਹੁਤ ਵੱਡਾ ਨੁਕਸਾਨ ਵੀ ਹੋਇਆ ਪੰਜਾਬੀ ਚਿੰਤਨ ਦਾ ਇਸ ਗੱਲ ਦੇ ਵਿੱਚ। ਸ਼ਬਦ ਜੰਗ ਨੇ ਜਿਹੜਾ ਇਹ ਚਿੰਤਨ ਦੇ ਖੜ੍ਹੇ ਪਾਣੀਆਂ 'ਚ ਢੀਮ ਮਾਰ ਕੇ ਹਿਲਜੁਲ ਪੈਦਾ ਕੀਤੀ ਆ, इस किताब बहाने कई सारिया जिहड़ियां गोष्ठियां छिड़ियां, अज्ज दी गोष्ठी भी उन्हां चों इक है जिथे गंभीर गल्लां होईयां। इस नज़रिए तो शब्द जंग दा छपना पंजाबी अदब चिंतन ते समाज दे लई इक बहुत चंगा ते वधिया शगन है। धन्यवाद।